ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ
ਬੰਦੋ ਕਰ ਅਨੁਰਾਗ
ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਧੰਨ ਵਾਹਿਗੁਰੂ ਜੀ ਦੋਹਰਾ ਕੁਰਨਿਸ਼ ਬਾਬਰ ਕਰ ਉੱਠਿਓ ਬੜੋ ਅਚੰਭੋ ਜਾਣ ਸਤਿਗੁਰ ਆਖੀ ਸੋ ਕਰੀ ਲੈ ਆਸੋ ਕਿਉ ਪਿਆਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿਚ ਸੰਧਿਆ ਦੇ ਸਜੇ ਦੀਵਾਨਾਂ ਵਿਚ ਹਾਜ਼ਰੀਆਂ ਭਰ ਕੇ ਆਪ ਜੀ ਨੇ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਪਾਸੋਂ ਨਾਮ ਸਿਮਰਨ ਅਭਿਆਸ ਦਾ ਆਨੰਦ ਮਾਣਿਆ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ ਵਾਹਿਗੁਰੂ 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 ਇਹ ਕਹਿਣ ਨੂੰ ਦਾ ਅੱਖਰ ਛੋਟਾ ਜਿਹਾ ਹੈ ਪਰ ਇਹਦਾ ਮੁੱਲ ਪੈਂਦਾ ਵਾਹਿਗੁਰੂ ਦੇ ਦਰਬਾਰ ਵਿਚ। ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇ ਤੇ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਹੀਰਾ ਦਿਸਦਾ ਤਾਂ ਛੋਟਾ ਜਿਹਾ ਹੈ ਪਰ ਜੇ ਉਹਦਾ ਮੁੱਲ ਪਾਈਏ ਤੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਚ ਪੈ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਅੱਖਰ ਤਾਂ ਚਾਰ ਹੀ ਹਨ ਪਰ ਇਹਨਾਂ ਚੌਹਾਂ ਅੱਖਰਾਂ ਦਾ ਫਲ ਅਕਾਲ ਪੁਰਖ ਦੇ ਦਰਬਾਰ ਚ ਪਏਗਾ। ਉੱਥੇ ਇਹਦਾ ਮੁੱਲ ਪਏਗਾ, ਪਤਾ ਲੱਗੇਗਾ ਵੀ ਇਹ ਕਿੰਨਾ ਮਹਿੰਗਾ ਹੈ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਹਰੀ ਦੇ ਦਰਬਾਰ ਵਿਚ ਵਾਹਿਗੁਰੂ ਦੇ ਦਰਬਾਰ ਚ ਇਹਦਾ ਫਲ ਮਿਲਦਾ ਹੈ। ਆਪ ਜੀ ਨੇ ਨਾਮ ਜਪ ਕੀਤਾ ਹੈ ਔਰ ਰੋਜ਼ ਕਥਾ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ। ਭਾਈ ਸਾਹਿਬ ਤਾਰੂ ਸਿੰਘ ਜੀ ਸ਼ਹੀਦ ਨੇ ਸਿੰਘਾਂ ਨੂੰ ਇਹ ਦੱਸਿਆ ਸੀ ਵੀ ਬਾਬਰ ਬਾਦਸ਼ਾਹ ਨੇ ਕਿਵੇਂ ਗੁਰੂ ਨਾਨਕ ਸਾਹਿਬ ਕੋਲੋਂ ਰਾਜ ਮੰਗਿਆ। ਪਹਿਲਾਂ ਤਾਂ ਉਹਦੇ ਮਨ ਵਿਚ ਇਹੀ ਸੀ ਵੀ ਮੈਂ ਤੇ ਆਪਣੇ ਪੈਗੰਬਰ ਕੋਲੋਂ ਰਾਜ ਲੈ ਲਾਂਗਾ, ਮੁਹੰਮਦ ਸਾਹਿਬ ਤੋਂ ਰਾਜ ਲੈ ਲਾਂਗਾ ਜਦੋਂ ਕਾਬਲ ਤੋਂ ਤੁਰਿਆ ਸੀ, ਇਹ ਕਹਿ ਕੇ ਤੁਰਿਆ ਸੀ। ਦੌਲਤ ਖਾਂ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਕੋਲੋਂ ਰਾਜ ਲੈ ਦਿਆਂਗੇ ਪਰ ਉਹਨੇ ਗੱਲ ਕੱਟ ਦਿੱਤੀ ਸੀ। ਕਈ ਲੋਕ ਹੁੰਦੇ ਆ ਗੱਲ ਨੂੰ ਨਾ ਪੂਰੀ ਤਰ੍ਹਾਂ ਸੁਣਦੇ ਨਹੀਂ, ਸਮਝਦੇ ਨਹੀਂ, ਆਪਣੀ ਲੱਤ ਪਹਿਲਾਂ ਹੀ ਅੜਾ ਲੈਂਦੇ ਆ। ਉਹਨਾਂ ਬਾਰੇ ਮਹਾਰਾਜ ਕਹਿੰਦੇ ਅਸੰਖ ਗੱਲ ਵੱਢ ਹੱਤਿਆ ਕਮਾਏ। ਅਸੰਖ ਲੋਕ ਐਸੇ ਹਨ ਜਿਹੜੇ ਗੱਲ ਹੀ ਕੱਟ ਦਿੰਦੇ, ਕਿਸੇ ਦੀ ਗੱਲ ਸੁਣਦੇ ਹੀ ਨਹੀਂ ਪੂਰੀ। ਇਹ ਵੀ ਬੜੀ ਵੱਡੀ ਹੱਤਿਆ ਹੈ, ਕਿਸੇ ਦਾ ਬਚਨ ਹੀ ਨਹੀਂ ਸੁਣਨਾ। ਜਿਹੜਾ ਬੰਦਾ ਕਿਸੇ ਦਾ ਬਚਨ ਨਹੀਂ ਸੁਣਦਾ ਪੂਰਾ, ਉਹ ਅਖੀਰ ਨੂੰ ਸਾਧ ਸੰਗਤ ਜੀ ਦੁਖੀ ਹੁੰਦਾ ਹੈ। ਸੋ ਬਾਬਰ ਬਾਦਸ਼ਾਹ ਨੇ ਦੌਲਤ ਖਾਂ ਦੀ ਗੱਲ ਪੂਰੀ ਧਿਆਨ ਨਾਲ ਨਹੀਂ ਸੁਣੀ ਤੇ ਕਹਿਣ ਲੱਗਾ ਮੈਂ ਹਿੰਦ ਪੀਰ ਤੋਂ ਕੀ ਲੈਣਾ, ਮੈਂ ਤੇ ਮੁਹੰਮਦ ਸਾਹਿਬ ਤੋਂ ਰਾਜ ਲਵਾਂਗਾ। ਜਦੋਂ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਕਹਿੰਦਾ ਜੀ ਰਾਜ ਦਿਓ ਮੈਨੂੰ। ਮਹਾਰਾਜ ਕਹਿੰਦੇ ਸਾਡੇ ਕੋਲ ਕਿੱਥੇ ਰਾਜ ਸੀ, ਤਾਂ ਫਕੀਰ ਆ। ਰਾਜ ਆਪਣੇ ਪੈਗੰਬਰ ਕੋਲੋਂ ਲੈ ਮੁਹੰਮਦ ਸਾਹਿਬ ਕੋਲੋਂ। ਕਹਿੰਦਾ ਉਹਨਾਂ ਕੋਲ ਕਿਵੇਂ ਜਾਵਾਂ, ਉਹਨਾਂ ਕੋਲ ਮੇਰੀ ਪਹੁੰਚ ਨਹੀਂ, ਮੁਹੰਮਦ ਸਾਹਿਬ ਨੂੰ ਤਾਂ ਹਜ਼ਾਰ ਸਾਲ ਹੋ ਚੁੱਕੇ ਹੈ। ਮੁਹੰਮਦ ਸਾਹਿਬ ਤੋਂ ਲਗਭਗ ਪੂਰਾ ਹਜ਼ਾਰ ਵਰ੍ਹਾ ਬਾਅਦ ਬਾਬਰ ਦਾ ਜਨਮ ਹੋਇਆ। ਇੱਕ ਹਜ਼ਾਰ ਸਾਲ ਪਹਿਲਾਂ ਪੰਜਵੀਂ ਸਦੀ ਛੇਵੀਂ ਸਦੀ ਚ ਹੋਇਆ ਮੁਹੰਮਦ ਸਾਹਿਬ ਤੇ ਬਾਬਰ ਹੋਇਆ ਪੰਦਰਵੀਂ ਸਦੀ ਵਿਚ। ਕਿੰਨਾ ਫਰਕ ਹੈ। ਸੋ ਕਹਿੰਦੇ ਬਈ ਉਹਨਾਂ ਤੱਕ ਮੈਂ ਪਹੁੰਚ ਨਹੀਂ ਸਕਦਾ। ਮਹਾਰਾਜ ਕਹਿੰਦੇ ਪਹੁੰਚਾ ਅਸੀਂ ਦਿੰਦੇ ਹਾਂ, ਗੱਲ ਤੂੰ ਕਰ ਲੈ। ਕਹਿੰਦਾ ਜੇ ਪਹੁੰਚਾ ਦਿਓ ਤੇ ਬੜੀ ਖੁਸ਼ੀ ਦੀ ਗੱਲ ਹੈ, ਨਾਲੇ ਮੈਂ ਆਪਣੇ ਪੈਗੰਬਰ ਨੂੰ ਦੇਖ ਲਵਾਂਗਾ, ਨਾਲੇ ਉਹਨਾਂ ਤੋਂ ਰਾਜ ਮੰਗ ਲਵਾਂਗਾ। ਸੋ ਬਾਬਰ ਬਾਦਸ਼ਾਹ ਜਦੋਂ ਸਤਿਗੁਰਾਂ ਨੂੰ ਐਸੀ ਬੇਨਤੀ ਕੀਤੀ, ਮਹਾਰਾਜ ਕਹਿੰਦੇ ਆ ਸਾਡਾ ਸੋਟਾ ਫੜ ਲੈ ਹੱਥ ਵਿੱਚ ਤੇ ਧਿਆਨ ਲਾ ਤੇ ਤੈਨੂੰ ਉੱਥੇ ਲੈ ਜਾਏਗਾ ਇਹ ਸਾਡਾ ਸੋਟਾ ਆਸਾ। ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਮਹਾਰਾਜ ਇੱਕ ਸੋਟਾ ਹੱਥ 'ਚ ਰੱਖਦੇ ਸਨ, ਆਸਾ ਹੱਥ ਕਿਤਾਬ ਕੱਛ ਕੂਜਾ ਵਾਂਗ ਮੁਸੱਲਾ ਧਾਰੀ। ਇਹ ਸਤਿਗੁਰਾਂ ਦਾ ਜਦੋਂ ਮੱਕੇ ਗਏ ਉਦੋਂ ਵੀ ਇਹੀ ਸਰੂਪ ਸੀਗਾ, ਹੱਥ ਵਾਲਾ ਸੋਟਾ ਦੇ ਕੇ ਕਹਿੰਦੇ ਆ ਲੈ ਫੜ। ਬਾਬਰ ਨੇ ਧਿਆਨ ਲਾਇਆ ਤੇ ਪਹੁੰਚ ਗਿਆ ਅਕਾਲ ਪੁਰਖ ਦੇ ਦਰਬਾਰ ਵਿੱਚ। ਉਹ ਕਥਾ ਭਾਈ ਤਾਰੂ ਸਿੰਘ ਜੀ ਸ਼ਹੀਦ ਨੇ ਪਿੰਡ ਪੜਾਣੇ ਦੀ ਪੁਲਿਸ ਚੌਂਕੀ 'ਚ ਸਿੰਘਾਂ ਨੂੰ ਸੁਣਾਈ ਹੈ, ਜਿਹੜੇ ਭਾਈ ਸਾਹਿਬ ਦੀ ਮੁਲਾਕਾਤ ਕਰਨ ਆਏ ਸੀ ਪੜਾਣੇ ਪਿੰਡ ਦੇ ਸਿੰਘ। ਉਹ ਕਹਿੰਦੇ ਸੀ ਤੁਹਾਨੂੰ ਛੁਡਾ ਲਈਏ, ਭਾਈ ਸਾਹਿਬ ਕਹਿੰਦੇ ਸੀ ਛੁੱਟਣਾ ਨਹੀਂ, ਸ਼ਹੀਦੀ ਪਾਉਣ ਵਾਸਤੇ ਤੁਰੇ ਹਾਂ, ਅਸੀਂ ਸ਼ਹੀਦੀ ਹੀ ਪਾਣੀ ਹੈ। ਸੋ ਉਹ ਕਥਾ ਚੱਲ ਰਹੀ ਹੈ ਭਾਈ ਤਾਰੂ ਸਿੰਘ ਹੋਰਾਂ ਦੀ ਵਿੱਚ, ਉਹਨਾਂ ਨੇ ਇਹ ਕਥਾ ਛੇੜ ਦਿੱਤੀ ਹੈ। ਇਸ ਕਥਾ ਤੋਂ ਇਹ ਸਾਬਤ ਹੋਏਗਾ ਵੀ ਮੁਗਲਾਂ ਨੇ ਖਾਲਸੇ ਨੂੰ ਰਾਜ ਨਹੀਂ ਦਿੱਤਾ, ਬਲਕਿ ਸਤਿਗੁਰਾਂ ਨੇ ਮੁਗਲਾਂ ਨੂੰ ਰਾਜ ਦਿੱਤਾ ਸੀ। ਇਹ ਸਿੱਧ ਕਰ ਰਹੇ ਭਾਈ ਰਤਨ ਸਿੰਘ ਜੀ ਇਸ ਪ੍ਰਸੰਗ ਦੁਆਰਾ। ਆਓ ਪਿਆਰ ਨਾਲ ਸਰਵਣ ਕਰੀਏ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ
ਸ੍ਰੀ ਵਾਹਿਗੁਰੂ। ਗੁਰਨਿਸ਼ ਬਾਬਰ ਕਰ ਉੱਠਿਓ ਬੜੋ ਅਚੰਭੋ ਜਾਣ।
ਬਾਬਰ ਨੇ ਗੁਰਨਿਸ਼ ਕੀਤੀ, ਸਜਦਾ ਕੀਤਾ ਤੇ ਉੱਠਿਆ, ਬੜਾ ਹੈਰਾਨ ਵੀ ਸੀ ਵੀ ਅੱਜ ਮੈਨੂੰ ਪੈਗੰਬਰ ਕੋਲ ਪਹੁੰਚਾਉਣ ਲੱਗੇ ਆ, ਮੇਰਾ ਪੈਗੰਬਰ ਮੁਹੰਮਦ ਸਾਹਿਬ ਦੇ ਕੋਲ ਜਾਣਾ ਹੋਵੇਗਾ, ਮੈਂ ਉਹਨਾਂ ਦੇ ਦਰਸ਼ਨ ਕਰਾਂਗਾ। ਹਾਂਜੀ,
ਸਤਿਗੁਰ ਆਖੀ ਸੋ ਕਰੀ ਲੈ ਆਸੋ ਕਿਓ ਪਿਆਣ।
ਜੋ ਬਚਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਸਨ, ਬਾਬਰ ਨੇ ਉਸੇ ਤਰ੍ਹਾਂ ਸੋਟਾ ਲੈ ਕੇ ਮਹਾਰਾਜ ਦਾ ਦੇ ਧਿਆਨ ਧਰਿਆ ਤੇ ਪਹੁੰਚ ਗਿਆ।
ਜਾਏ ਬਾਬਰ ਨੇ ਸੋਈ ਕਰੀ,
ਬਾਬਰ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਜੁਗਤੀ ਦੱਸੀ ਸੀ।
ਲੈ ਆਸਾ ਉੱਡਿਓ ਉਸੇ ਕਰੀ,
ਜਦੋਂ ਸਤਿਗੁਰਾਂ ਦਾ ਸੋਟਾ ਹੱਥ ਵਿੱਚ ਪਕੜਿਆ ਤੇ ਉਹਦੀ ਸੁਰਤ ਜਿਹੜੀ ਹੈ ਉੱਪਰ ਨੂੰ ਉੱਡੀ, ਉਡਾਰੀ ਮਾਰੀ ਬਾਬਰ ਨੇ।
ਲੈ ਪਹੁੰਚਿਓ ਸੱਤਵੇਂ ਆਕਾਸ਼।
ਮੁਸਲਮਾਨਾਂ ਦੇ ਧਰਮ ਵਿੱਚ ਖੁਦਾ ਦਾ ਘਰ ਸੱਤਵੇਂ ਅਸਮਾਨ ਤੇ ਮੰਨਿਆ ਜਾਂਦਾ। ਉਹ ਕਹਿੰਦੇ ਖੁਦਾ ਸੱਤਵੇਂ ਅਸਮਾਨ ਤੇ ਰਹਿੰਦਾ, ਜਿੱਥੇ ਕਿਸੇ ਦਾ ਨਿਸ਼ਚਾ ਹੋਵੇ ਸੁਰਤੀ ਉੱਥੇ ਹੀ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਨਿਸ਼ਚੇ ਤੋਂ ਅੱਗੇ ਕੋਈ ਬੰਦਾ ਜਾ ਨਹੀਂ ਸਕਦਾ, ਜਿੰਨੀ ਕਿਸੇ ਦੀ ਨਿਸ਼ਚੇ ਦੀ ਬਿਰਤੀ ਹੈ। ਹੁਣ ਤੁਸੀਂ ਕਿਸੇ ਤਰ੍ਹਾਂ ਵੀ ਮੰਨ ਲਓ, ਉੱਥੇ ਤੱਕ ਤੁਹਾਡੀ ਸੁਰਤ ਨੇ ਜਾਣਾ, ਜਿੱਥੇ ਤੁਹਾਡੀ ਸੁਰਤ ਤੁਹਾਡਾ ਮਨ ਨਹੀਂ ਮੰਨਦਾ ਉੱਥੇ ਸੁਰਤ ਵੀ ਨਹੀਂ ਜਾਂਦੀ। ਸੋ ਸੱਤਵੇਂ ਅਸਮਾਨ ਤੇ ਖੁਦਾ ਦਾ ਦਰਬਾਰ ਉੱਥੇ ਪਹੁੰਚ ਗਿਆ।
ਜੈ ਪਹੁੰਚਿਓ ਵੈ ਦਰਗਹਿ ਖਾਸ਼।
ਅਕਾਲ ਪੁਰਖ ਦੇ ਦਰਬਾਰ ਦੇ ਵਿੱਚ, ਦਰਗਾਹ ਦੇ ਵਿੱਚ ਪਹੁੰਚ ਗਿਆ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ। ਉਹ ਸੱਚੇ ਦਰਬਾਰ ਵਿੱਚ ਜਿੱਥੇ ਬੇਗਮਪੁਰਾ ਹੈ ਉੱਥੇ ਜਾ ਪਹੁੰਚਿਆ।
ਦਰਗੇ ਰਹਿ ਕੁੰਡੀ ਅਡਾਏ।
ਅੱਗੇ ਸਾਧ ਸੰਗਤ ਜੀ, ਭਾਈ ਸਾਹਿਬ ਰਤਨ ਸਿੰਘ ਜੀ ਲਿਖ ਰਹੇ ਹੈ, ਭਾਈ ਤਾਰੂ ਸਿੰਘ ਜੀ ਦੱਸਦੇ ਹੈ, ਕਹਿੰਦੇ ਅੱਗੇ ਮੁਹੰਮਦ ਸਾਹਿਬ ਵਾਸਤੇ ਦਰਬਾਰ ਦੇ ਦਰਵਾਜ਼ੇ ਬੰਦ ਹੁੰਦੇ ਸਨ।
ਜੋ ਨਾ ਖੁੱਲੇ ਪੈਗੰਬਰ ਜਾਏ।
ਪੈਗੰਬਰ ਵੀ ਬਾਹਰ ਹੀ ਖੜੇ ਸਨ। ਜਿਤ ਦਰ ਲੱਖ ਮੁਹੰਮਦਾ ਲੱਖ ਬ੍ਰਹਮੇ ਵਿਸ਼ਨ ਮਹੇਸ਼। ਜਿਸ ਦਰਬਾਰ ਦੇ ਵਿਚ ਲੱਖਾਂ ਬ੍ਰਹਮਾ ਲੱਖਾਂ ਵਿਸ਼ਨੂੰ ਖੜੇ ਹਨ। ਕੇਤੇ ਇੰਦ ਚੰਦ ਸੂਰ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਡ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਜਿਸ ਦਰਬਾਰ ਦੀ ਬੇਅੰਤ ਮਹਿਮਾ ਹੈ ਉਹਦੇ ਵਿੱਚ ਮੁਹੰਮਦ ਸਾਹਿਬ ਵੀ ਬਾਹਰ ਹੀ ਖੜੇ ਰਹਿੰਦੇ ਸਨ।
ਸਤ ਨਾਮ ਜਪ ਬਾਬਰ ਪੁਕਾਰੇ।
ਜਦੋਂ ਜਾ ਕੇ ਮਹਾਰਾਜ ਨੇ ਆਖਿਆ ਸੀ ਸਤ ਨਾਮ ਦਾ ਆਵਾਜ਼ਾ ਦਈ ਸੱਚਖੰਡ ਦਾ ਦਰਵਾਜ਼ਾ ਖੁੱਲੇਗਾ। ਜਿਵੇਂ ਕੋਡ ਵਰਡ ਹੁੰਦੇ ਆ ਨਾ, ਬੋਲਣ ਦੇ ਨਾਲ ਹੀ ਕਈ ਦਰਵਾਜ਼ੇ ਖੁੱਲ ਜਾਂਦੇ। ਅੱਜ ਕੱਲ ਤਾਂ ਸਾਇੰਸ ਨੇ ਵੀ ਸਿੱਧ ਕਰਤਾ, ਪਹਿਲੇ ਜ਼ਮਾਨੇ ਚ ਗੁਪਤ ਵਿਦਿਆ ਹੁੰਦੀ ਸੀ ਤੇ ਇਹ ਤਾਂ ਅਕਾਲ ਪੁਰਖ ਦੇ ਦਰਬਾਰ ਦੀ ਖੇਡ ਹੈ। ਮਹਾਰਾਜ ਨੇ ਆਖਿਆ ਸੀ ਸਤਨਾਮ ਆਖੀ ਦਰਵਾਜ਼ਾ ਖੁੱਲੇਗਾ। ਬਾਬਰ ਨੇ ਜਦੋਂ ਬੂਹੇ ਤੇ ਜਾ ਕੇ ਸਤਨਾਮ ਦੀ ਆਵਾਜ਼ ਦਿੱਤੀ,
ਤੁਰਤ ਫੁਰਤ ਹੀ ਖੁੱਲੇ ਕਿਵਾਰੇ।
ਸਤਨਾਮ ਦੀ ਆਵਾਜ਼ ਸੁਣਦਿਆਂ ਅਕਾਲ ਪੁਰਖ ਦੇ ਦਰਬਾਰ ਦੇ ਦਰਵਾਜ਼ੇ ਖੁੱਲ ਗਏ। ਇਸੇ ਕਰਕੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਤਨਾਮ ਦੇ ਲੜ ਲਾਇਆ ਹੈ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਇਹ ਵਾਹਿਗੁਰੂ ਕਹਿਣ ਨਾਲ ਦਰਗਾਹ ਦੇ ਦਰਵਾਜ਼ੇ ਖੁੱਲਦੇ। ਹਾਂਜੀ,
ਤਹਾ ਨਾਨਕੋ ਝੰਡਾ ਝੁਲੈ।
ਆਖੋ ਸਤਨਾਮ ਸ੍ਰੀ ਵਾਹਿ। ਉਹ ਅਕਾਲ ਪੁਰਖ ਦੇ ਦਰਬਾਰ ਵਿਚ ਗੁਰੂ ਨਾਨਕ ਸਾਹਿਬ ਦੇ ਨਿਸ਼ਾਨ ਝੂਲਦੇ ਆ, ਝੰਡੇ ਝੂਲ ਰਹੇ ਆ ਉਥੇ ਦਰਗਾਹ ਦੇ ਵਿਚ।
ਬੜੇ ਬਾਣੀਆਂ ਪੋਥੀਆਂ ਖੁੱਲੇ,
ਉਥੇ ਕੀਰਤਨ ਹੋ ਰਿਹਾ ਦਰਬਾਰ ਦੇ ਵਿਚ, ਬਾਣੀਆਂ ਪੜੀਆਂ ਜਾ ਰਹੀਆਂ ਨੇ, ਪੋਥੀਆਂ ਖੁੱਲੀਆਂ ਹੋਈਆਂ ਨੇ, ਪੋਥੀਆਂ ਦੇ ਪਾਠ ਹੋ ਰਹੇ ਨੇ ਗ੍ਰੰਥ ਸਾਹਿਬ ਜੀ ਦੇ।
ਰਬਾਬ ਬਜਾਵੇ ਗਾਵੇ ਰਾਗ,
ਉਹ ਦਰਗਾਹ ਦੀ ਖੇਡ ਹੈ ਸੱਚਖੰਡ ਦੀ। ਜਿਹੜਾ ਇਹ ਨਜ਼ਾਰਾ ਸਾਧ ਸੰਗਤ ਜੀ ਆਪਾਂ ਦੇਖ ਰਹੇ ਹਾਂ ਨਾ, ਇਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਰਹੇ ਆ, ਚੰਦੋਏ ਲੱਗੇ ਆ, ਬਾਹਰ ਨਿਸ਼ਾਨ ਸਾਹਿਬ ਥੱਲੇ ਲੰਗਰ ਚੱਲ ਰਿਹਾ ਨਾ, ਇਥੋਂ ਦਾ ਨਜ਼ਾਰਾ ਨਹੀਂ ਹੈ। ਇਹ ਅਕਾਲ ਪੁਰਖ ਦੇ ਸੱਚਖੰਡ ਦਾ ਨਜ਼ਾਰਾ ਗੁਰੂ ਨਾਨਕ ਸਾਹਿਬ ਇੱਥੇ ਲਿਆ ਕੇ ਦਿੱਤਾ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਭਾਈ ਗੁਰਦਾਸ ਜੀ ਕਹਿੰਦੇ ਆ, ਸਾਧ ਸੰਗਤ ਸੱਚਖੰਡ ਵਸਾਇਆ। ਗੁਰੂ ਨਾਨਕ ਸਾਹਿਬ ਨੇ ਸਾਧ ਸੰਗਤ ਦਾ ਸੱਚਖੰਡ ਇੱਥੇ ਧਰਤੀ ਤੇ ਪ੍ਰਗਟ ਕੀਤਾ। ਜੋ ਉੱਪਰ ਨਜ਼ਾਰਾ ਹੈ ਉਹ ਇੱਥੇ ਪ੍ਰਗਟ ਕੀਤਾ। ਇਹ ਭਾਈ ਰਤਨ ਸਿੰਘ ਜੀ ਜੋ ਲਿਖ ਰਹੇ ਹੈ ਨਾ, ਇਹ ਐਵੇਂ ਨਹੀਂ ਲਿਖ ਰਹੇ। ਉਹ ਕਹਿੰਦੇ ਜੋ ਸੱਚਖੰਡ ਦਾ ਵਰਤਾਰਾ ਹੈ ਉਹ ਏਦਾਂ ਦਾ ਹੀ ਹੈ। ਉੱਥੇ ਵੀ ਗੁਰਬਾਣੀ ਪੜ੍ਹੀ ਜਾ ਰਹੀ ਹੈ, ਉੱਥੇ ਵੀ ਰਬਾਬਾਂ ਤੇ ਮਿਰਦੰਗ ਤੇ ਵਾਜੇ ਵੱਜ ਰਹੇ ਨੇ।
ਭਗਤ ਭਜਨ ਕੋ ਰੰਗ ਰਹੋ ਲਾਗ,
ਸੂਖ ਮਹਿਲ ਜਾ ਕੇ ਊਚ ਦੁਆਰੇ। ਪੰਜਮ ਪਾਤਸ਼ਾਹ ਦੇ ਬਚਨ ਹਨ, ਸੂਹੀ ਮਹੱਲਾ ਪੰਜਵਾਂ। ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ। ਉੱਥੇ ਭਗਤਾਂ ਦਾ ਸੱਚਖੰਡ ਚ ਵਾਸਾ ਹੈ, ਤੇ ਅੱਠੇ ਪੈਰ ਕੀਰਤਨ ਬਾਣੀ ਦਾ ਜਾਪ ਹੁੰਦਾ ਉੱਥੇ।
ਤੇਜਾ ਬਾਬਰ ਦੇਖਿਓ ਝੰਡਾ ਨਾਨਕ ਸ਼ਾਹੀ,
ਜਦੋਂ ਦੇਖਿਆ ਸੱਚਖੰਡ ਵਿਚ ਤਾਂ ਗੁਰੂ ਨਾਨਕ ਸਾਹਿਬ ਦਾ ਝੰਡਾ ਝੂਲਦਾ ਹੈ, ਉਥੇ ਗੁਰੂ ਨਾਨਕ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ।
ਸਨਮੁਖ ਝੂਲੇ ਦਰਗਹਿ ਕੇ ਵਿਚ ਸੱਚੋ ਸਾਹਿਬ ਆਹੀ,
ਦਰਗਾਹ ਦੇ ਸੱਚਖੰਡ ਦੇ ਦਰਬਾਰ ਦੇ ਵਿਚ ਜਿੱਥੇ ਪਰਮੇਸ਼ਰ ਦਾ ਵਾਸਾ ਹੈ ਉਥੇ ਗੁਰੂ ਨਾਨਕ ਸਾਹਿਬ ਜੀ ਦਾ ਨਿਸ਼ਾਨ ਝੂਲਦਾ ਦੇਖ ਕੇ ਬਾਬਰ ਹੈਰਾਨ ਹੋ ਗਿਆ। ਕਹਿੰਦਾ ਮੈਂ ਤਾਂ ਸੋਚਦਾ ਸੀ ਵੀ ਉੱਥੇ ਮੁਹੰਮਦ ਸਾਹਿਬ ਦਾ ਝੰਡਾ ਝੂਲਦਾ ਹੋਣਾ, ਪਰ ਉੱਥੇ ਤਾਂ ਗੁਰੂ ਨਾਨਕ ਸਾਹਿਬ ਦੇ ਝੰਡੇ ਝੂਲ ਰਹੇ ਹਨ।
ਛੇ ਸੋ ਗੰਗਾ ਨੀਰ ਸਮ ਔਰ ਬਾਦਰ ਸਮ ਸੈਂਤ ਕਾਲ,
ਉੱਥੇ ਝੰਡੇ ਕਿਹੜੇ ਝੂਲ ਰਹੇ ਨੇ? ਇੱਕ ਤਾਂ ਚਿੱਟਾ ਝੰਡਾ ਝੂਲਦਾ ਹੈ। ਹੁਣ ਸਾਧ ਸਿੰਘ ਜੀ ਕਈ ਗੱਲਾਂ ਐਸੀਆਂ ਜਿਹੜੀਆਂ ਅੱਜ ਕੱਲ ਪੰਥ ਵਿਚ ਪ੍ਰਚਲਿਤ ਨਹੀਂ ਰਹੀਆਂ, ਬਦਲ ਬਦਲ ਕੇ ਸਾਰਾ ਕੁਝ ਬਦਲਿਆ ਗਿਆ। ਪੁਰਾਤਨ ਗ੍ਰੰਥਾਂ ਚ ਸਿੰਘਾਂ ਦੇ ਤਿੰਨ ਨਿਸ਼ਾਨ ਝੂਲਿਆ ਕਰਦੇ ਸੀਗੇ, ਇੱਕ ਚਿੱਟਾ ਰੰਗ ਹੁੰਦਾ ਸੀ, ਹੁਣ ਕਿਤੇ ਕਿਤੇ ਹੈ। ਸ੍ਰੀ ਹਜੂਰ ਸਾਹਿਬ ਇੱਕ ਗੁਰਦੁਆਰਾ ਹੈ, ਉੱਥੇ ਸ਼ਹੀਦ ਸਿੰਘਾਂ ਦਾ ਗੁਰਦੁਆਰਾ, ਬਿਲਕੁਲ ਤਖ਼ਤ ਦੇ ਬੈਕ ਸਾਈਡ, ਉੱਥੇ ਅਜੇ ਵੀ ਚਿੱਟਾ ਨਿਸ਼ਾਨ ਸਾਹਿਬ ਹੈ। ਗੰਗਾ ਸਾਹਿਬ ਚਿੱਟਾ ਦੁੱਧ ਵਰਗਾ ਨਿਸ਼ਾਨ। ਦੂਸਰਾ ਨੀਲਾ ਨਿਸ਼ਾਨ ਸਾਹਿਬ ਜਿਹੜਾ ਹੈ, ਉਹ ਜਿਵੇਂ ਬੱਦਲ ਨੀਲੇ ਹੁੰਦੇ ਆ ਨਾ, ਅਸਮਾਨ ਨੀਲਾ ਹੁੰਦਾ ਹੈ, ਏਦਾਂ ਦਾ ਨਿਸ਼ਾਨ ਸਾਹਿਬ ਉੱਥੇ ਝੂਲਦਾ ਹੈ।
ਕੇਸਰੀ ਪੱਟ ਕੋ ਸੰਗ ਹਿਲੈ ਬਿਜਲੀ ਜੈਸੇ ਖਿਆਲ,
ਤੀਸਰਾ ਨਿਸ਼ਾਨ ਸਾਹਿਬ ਕੇਸਰੀ ਰੰਗ ਦਾ ਉੱਥੇ ਝੂਲਦਾ ਹੈ, ਜਿਵੇਂ ਕੇਸਰੀ ਕੇਸਰ ਦਾ ਰੰਗ ਹੁੰਦਾ ਨਾ, ਏਦਾਂ ਬਿਜਲੀ ਵਰਗੀ ਉਹਦੀ ਲਿਸ਼ਕ ਪੈਂਦੀ ਹੈ, ਚਮਕ ਮਾਰਦੀ ਸੁਨਹਿਰੀ ਰੰਗਾ, ਕਿਉਂਕਿ ਕੇਸਰੀ ਤੇ ਸੁਨਹਿਰੀ ਦੀ ਚਮਕ ਇੱਕੋ ਜਿਹੀ ਪੀਲੇ ਰੰਗ ਦੀ, ਤੇ ਨੀਲੇ ਦੀ ਅਸਮਾਨੀ ਭਾਅ ਮਾਰਦਾ, ਤੇ ਜਿਹੜਾ ਚਿੱਟਾ ਉਹ ਗੰਗਾ ਦੀ ਧਾਰ ਵਰਗਾ ਦੁੱਧ ਵਰਗਾ ਚਿੱਟਾ ਭਾਅ ਮਾਰਦਾ ਹੈ। ਏਦਾਂ ਮਹਾਰਾਜ ਦੇ ਦਰਬਾਰ ਤੇ ਝੰਡੇ ਝੂਲ ਰਹੇ ਹਨ ਅਕਾਲ ਪੁਰਖ ਦੇ ਦਰਬਾਰ ਵਿਚ।
ਸਤਿਗੁਰ ਕੀ ਧਰਮਸ਼ਾਲ ਦਿਖਾਈ,
ਗੁਰੂ ਦੀ ਧਰਮਸ਼ਾਲਾ ਹੈ ਅੱਜ ਕੱਲ ਆਪਾਂ ਗੁਰਦੁਆਰਾ ਕਹਿੰਦੇ ਹਾਂ, ਪਹਿਲਾਂ ਧਰਮਸ਼ਾਲ ਕਹਿੰਦੇ ਸੀ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਧਰਮਸ਼ਾਲ ਕਰ ਬਹੀ ਦਾ, ਧਰਮਸ਼ਾਲ ਗੁਰਦੁਆਰੇ ਨੂੰ ਕਹਿੰਦੇ ਸੀ। ਉੱਥੇ ਸੱਚਖੰਡ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲ ਹੈ।
ਸੰਤ ਸਾਧ ਬਹਿ ਡੇਰਾ ਲਾਈ,
ਉੱਥੇ ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਸਾਧੂ ਸੰਤ ਜਪੀ ਤਪੀ ਬੈਠੇ ਹਨ।
ਕਈ ਸ਼ਾਹੇ ਕਈ ਬੇਪਰਵਾਹੇ,
ਉੱਥੇ ਕਈ ਵੱਡੇ ਵੱਡੇ ਬਾਦਸ਼ਾਹ ਵੀ ਬੈਠੇ ਹਨ ਤੇ ਬੜੇ ਬੜੇ ਵੱਡੇ ਫਕੀਰ ਵੀ ਬੈਠੇ ਹਨ। ਕਈ ਬਾਦਸ਼ਾਹ ਹਨ ਰਾਜੇ ਜਨਕ ਵਰਗੇ ਬੰਦਗੀ ਕਰਕੇ ਜਿਨ੍ਹਾਂ ਨੇ ਉੱਥੇ ਪਦਵੀ ਪ੍ਰਾਪਤ ਕੀਤੀ ਹੈ, ਤੇ ਕਈ ਫਕੀਰ ਹਨ ਜਿਹੜੇ ਬੰਦਗੀ ਕਰਕੇ ਉੱਥੇ ਪਹੁੰਚੇ ਹੋਏ ਹਨ। ਉਸ ਦਰਬਾਰ ਦੇ ਵਿੱਚ ਸਿਰਫ ਬੰਦਗੀ ਪ੍ਰਵਾਨ ਹੈ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਉੱਥੇ ਕਿਸੇ ਦੀ ਜਾਤ ਨਹੀਂ ਦੇਖੀ ਜਾਂਦੀ, ਉੱਥੇ ਕਿਸੇ ਦਾ ਮਜ਼ਹਬ ਨਹੀਂ ਦੇਖਿਆ ਜਾਂਦਾ, ਉੱਥੇ ਭਗਤੀ ਦੇਖੀ ਜਾਂਦੀ ਹੈ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ जिनकी लेखा पत पवै चंगे सही के उथे बड़े बड़े महापुरुष भगत कबीर साहब जी नामदेव जी जयदेव जी वर्गे बैठे हन।
रिद सिद सब हाजर वाहे
रिद्धियां सिद्धियां हाथ जोड़ के खड़िया हन। सो दर तेरा केहा सो घर केहा जित वह सर्ब संभाले वाजे तेरे नाद अनेक असंखा केते तेरे वावन हारे। ऐसा तेरा सोना दरबार है मेरे वाहिगुरु। हां जी
कल्प मदार और हर चंदन पार जात संतान
उसे कैसे कैसे रुख ने उस बाग दे विच जेड़ा अकाल पुरख दे दरबार दा बगीचा है। कहंदे उसे कल्प बिरश पार जात वर्गे संतान वर्गे बिरश हन जिन्हां नूं 12 महीने फल लगदे हन और ऐसे फल हन भी जेड़े कदी पुराने नहीं हुंदे बासे नहीं हुंदे बेहे नहीं हुंदे और जेड़े सदा ही अमृत चुंदा जिन्हां दे विचों। ऐसा ओ साध संगत जी सचखंड दा नजारा है।
और ब्रिछ फूले फले काम तेन कर कराण
उथे बड़े ही सुंदर और गैबी दरखत ब्रिछ फले और फूले हन और काम तेन गऊ उथे खड़ी है। महाराज कहंदे है इच्छा पूर्क सर्व सुख दाता हर जाके वस है काम तेना सो ऐसा हर त्याई है मेरे जीअड़े ता सर्व सुख पाव है मेरे मना। ओ काम तेन दी की खूबी है जेड़ा भी फल मंगो ओही दे दिंदी है। ओ अकाल पुरख दे दरबार विच सारियां शक्तियां आपे ही हाथ जोड़ के खड़िया हन।
चिंता मन सो कंध चिनाई
हां उथों दियां जेड़ियां सचखंड दियां कंधां हन ओ इट्टां दियां नहीं बनिया होईयां पत्थरां दियां नहीं हन। ओ चिंता मणि एक मणि हुंदी है कि चिंता मणि हुंदी है। मणि भी बहुत मुश्किल लभदी है सप दे सिर विच हुंदी है ओ भी लखां करोड़ां विचों कोई सप हुंदा जिहदे सिर च मणि हुंदी है ते ओ दिंदा थोड़ा किसे नूं बड़े औखे हो गए जे कोई ओ मणि लै लवे ते ओ मणि वाला कहिंदे बड़ा वड्डा अमीर ते बड़ा वड्डा सुखी ते खुशी बंदा हुंदा जो चाहे ओनूं मिल जांदा। पर सतगुरु दे घर चिंता मणि है। चिंता मणि दा मतलब है भी ओ नाम रूपी मणि नानक ए गुण नाम सुख मणि ओ जदों भी कोई फुरना करे ना चिंतन करे चिंता दा मतलब ओ चिंता नहीं जेड़ी दूजे लोग करदे आ टेंशन ओ नहीं चिंता मैंने चिंतन करना चिंतन करे भी आ चीज चाहीदी है ते ओ फुरना उस वेले पूरा हो जांदा। ओ कादे नाल हुंदा साध संगत जी नाम जपण वाले दा फुरना आपे ही पूरा हुंदा है। मन च फुरना कर दे भगत जन जो जो चितव है साध जन सो लेता मान वाहेगुरु झट को फुरना पूरा कर दिंदा है। फुरना होवे तो सही नाम जपण वाले नूं हुंदा ही नहीं। ओ जिहड़ी चिंता मणि दे नाल कंधां जड़ियां होईयां सचखंड दियां चिंता मणियां लगे इट्टां दी थां ते उत्थे। हां जी
स्वर्ण सुगंधी संग लिपाई
आहा स्वर्ण सोने दियां कंधां हन चिंता मणियां दी इट्टां हन मोती जड़े होए हन अकाल पुरख दे दरबार दी सोभा मेरे लालन की सोभा सद नवतन सद रंगी सोभा ऐसी सोहनी सोभा है मेरे वाहिगुरु परमेश्वर दी सुंदर सोभा लाल गोपाल दयाल की अपरे पारो राम। हां जी
बडू राज के उहा थंब थंबाए
हां बडूरज एक बडूरज मणि हुंदी है साध संगत जी ए चीजां हुण तां लभदियां ही नहीं देखण नूं बडूरज मणियां हुंदियां बडूरज मणियां ओ बडूरज मणियां दे थंबे हन जेड़े पिलर हुंदे ना पिलर वड्डे वड्डे उथे ओ पिलर बडूरज मणियां दे बने होए हन।
चंदन लकड़ी सात छताए
चंदन दी लकड़ी दे नाल छतीरियां वाले हन ओ सचखंड दे चंदन दे हन।
मूंगे के ऊहा लगे कपाट
और मूंगा हुंदा एक नौ रत्ना विचों जिमें हीरा पन्ना मोती सबजा पुखराज नीलम मूंगा मूंगे दे दरवाजे हन।
चित्रकारी पारस की ठाट
उस वाहिगुरु दे दरबार पारस दी चित्रकारी होई होई है।
बाबर को तां सैल करायो
जदों महाराज दा सोटा हाथ वे सी बाबर जिधर जांदा कोई रोकदा नहीं गुरु नानक साहब दे नां नूं सलामा हन आखो श्री वाहिगुरु जिधर जांदा उस दरबार दी सैर करदा अखां ही चुंधियाईयां जांदियां जेड़ी चीज देखदा हैरान हो जांदा कहिंदा कैसा है सचखंड है ਹਰ ਚੀਜ਼ ਅਨੋਖੀ ਹੈ। ਦੀਵਾਰਾਂ ਦੇਖਦਾ ਤੇ ਚਿੰਤਾ ਮਣੀ ਦੀਆਂ, ਤੇ ਝੰਡੇ ਝੂਲਦੇ ਹੈ, ਤੇ ਕਿਤੇ ਨਗਾਰੇ ਵੱਜਦੇ ਹੈ, ਕਿਤੇ ਸੰਖ ਵੱਜਦੇ ਹੈ। ਉਹ ਗੁਰੂ ਨਾਨਕ ਕਾਲ ਪੁਰਖ ਪਰਮੇਸ਼ਰ ਦਾ ਦਰਬਾਰ ਇੰਨਾ ਸੁੰਦਰ ਹੈ, ਉਹਦੀ ਸੋਭਾ ਦੇਖ ਕੇ ਬਾਬਰ ਦੰਗ ਰਹਿ ਗਿਆ। ਹਾਂਜੀ,
ਫਿਰ ਬਾਬਰ ਕੋ ਮੋੜ ਲੈ ਆਇਓ,
ਫਿਰ ਬਾਬਰ ਨੂੰ ਬਾਹਰ ਲਿਆਂਦਾ ਗਿਆ। ਆ ਹੁਣ ਬਾਹਰ ਚੱਲ, ਤੈਨੂੰ ਬਾਹਰ ਦਿਖਾਈਏ। ਹਾਂਜੀ,
ਪਿਕੰਬਰ ਕੀ ਵੈ ਵੱਲ ਫਿਰ ਆਇਓ।
ਜਦੋਂ ਅਕਾਲ ਪੁਰਖ ਦੇ ਸੱਚਖੰਡ ਦੇ ਬਾਹਰ ਦਰਵਾਜੇ ਤੇ ਆਏ, ਉਥੇ ਬਹੁਤ ਸਾਰੇ ਦੇਵੀ ਦੇਵਤਿਆਂ ਦੇ ਵੱਖਰੇ ਵੱਖਰੇ ਭਵਨ ਸਨ, ਮਹਾਂਪੁਰਸ਼ਾਂ ਦੇ ਸਥਾਨ ਸਨ। ਉਹਨਾਂ ਵਿਚੋਂ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਵੀ ਇੱਕ ਟਿਕਾਣਾ ਸੀ, ਉਥੇ ਲੈ ਆਏ।
ਦੇਤ ਬਾਂਗ ਤੇ ਮੁੱਲਾ ਦਿਖਾਇਓ,
ਉਥੇ ਦਾ ਕੀ ਨਜ਼ਾਰਾ ਸੀ? ਉਥੇ ਇੱਕ ਮੌਲਵੀ ਬਾਂਗ ਪਲੇ ਰਿਹਾ ਸੀ, ਉੱਚੀ ਉੱਚੀ ਬਾਂਗ ਦੇ ਕੇ, ਅਜਾਨ ਦੇ ਕੇ ਅੱਲਾਹੁ ਅਕਬਰ ਦੀ ਆਵਾਜ਼ ਦੇ ਰਿਹਾ ਸੀ।
ਪਿਕੰਬਰ ਝੰਡਾ ਉਸੇ ਦਿਖਾਇਓ,
ਉਥੇ ਪਿਕੰਬਰ ਦਾ ਝੰਡਾ ਸੀਗਾ ਮੁਸੀਬਤ ਦੇ ਉੱਤੇ। ਹਾਂਜੀ,
ਰੰਗਿਓ ਨੀਲ ਸੋ ਬਹੁਤ ਦਿਨ ਹਾਇਓ,
ਉਥੇ ਉਹਨਾਂ ਦਾ ਜਿਹੜਾ ਰੰਗ ਸੀਗਾ ਹੈਦਰੀ ਰੰਗ ਜਿਹਨੂੰ ਕਹਿੰਦੇ ਆ, ਉਹਦੇ ਨਾਲ ਉਹ ਝੰਡਾ ਬਾਬਰ ਨੇ ਦੇਖਿਆ।
ਤਹਾਂ ਪਿਕੰਬਰ ਹੁਤੀ ਮਸੀਤ,
ਉਥੇ ਪੈਗੰਬਰ ਦੀ ਮਸੀਤ ਸੀਗੀ।
ਹੁਣੇ ਸਵਾਰੀ ਆਪਣੀ ਰੀਤ,
ਉਹਨੇ ਆਪਣੀ ਰੀਤੀ ਨਾਲ ਮਸੀਤ ਬਣਾਈ ਹੋਈ ਸੀ ਪੈਗੰਬਰ ਦਾ, ਜੋ ਇਸਲਾਮੀ ਸ਼ਰ੍ਹਾਂ ਦਾ ਤਰੀਕਾ ਹੈ, ਜੋ ਉਥੇ ਨਮਾਜ਼ ਪੜ੍ਹਨੀ, ਵਜੂ ਕਰਨਾ, ਸਾਰਾ ਸਿਸਟਮ ਹੁੰਦਾ ਬਣਿਆ, ਉਹ ਬਣਿਆ ਹੋਇਆ ਸੀ। ਹਾਂਜੀ,
ਬਾਬਰ ਪਿਕੰਬਰ ਦੇਖਿਓ ਖੜੋ,
ਬਾਬਰ ਨੇ ਦੇਖਿਆ ਹਜ਼ਰਤ ਮੁਹੰਮਦ ਸਾਹਿਬ ਉਸ ਖੁਦਾ ਦੀ ਬੰਦਗੀ ਚ ਖੜੇ ਹਨ।
ਕਭੀ ਉਠੇ ਕਭੀ ਲਾਂਬੋ,
ਹਾਂ ਕਦੀ ਤੇ ਮੁਹੰਮਦ ਸਾਹਿਬ ਉੱਠ ਕੇ ਖਲੋ ਜਾਂਦੇ ਹਨ, ਕਦੀ ਗੋਡਿਆਂ ਤੇ ਹੱਥ ਧਰ ਕੇ ਕੋਢੇ ਚ ਹੋ ਕੇ ਕੁਝ ਪੜ੍ਹਦੇ ਹਨ, ਕਦੀ ਖੱਬੇ ਪਾਸੇ ਮੂੰਹ ਕਰਕੇ ਪੜ੍ਹਦੇ ਮੁਹੰਮਦ ਸਾਹਿਬ, ਕਦੀ ਸੱਜੇ ਪਾਸੇ ਮੂੰਹ ਕਰਕੇ ਪੜ੍ਹਦੇ ਹੈ, ਕਦੀ ਏਦਾਂ ਦੁਆ ਕਰਦੇ ਹੈ, ਕਦੀ ਲੰਮੇ ਪੈ ਜਾਂਦੇ ਹੈ। ਮੁਹੰਮਦ ਸਾਹਿਬ ਖੁਦਾ ਦੀ ਬੰਦਗੀ ਚ ਲੀਨ ਹਨ। ਹਾਂਜੀ,
ਪੜੇ ਨਮਾਜ ਤੈ ਆਪ ਰਸੂਲ,
ਖੁਦ ਹਜ਼ਰਤ ਮੁਹੰਮਦ ਸਾਹਿਬ ਰਸੂਲ ਪੈਗੰਬਰ ਅੱਲਾ ਦੇ ਦਰਬਾਰ ਵਿਚ ਨਮਾਜ਼ ਪੜ੍ਹ ਰਹੇ ਨੇ।
ਖਾਤਰ ਬੰਦਗੀ ਪੜਨ ਕਬੂਲ,
ਵਾਹਿਗੁਰੂ ਦੇ ਦਰ ਤੇ ਕਬੂਲ ਹੋਣ ਵਾਸਤੇ ਬੰਦਗੀ ਕਰ ਰਹੇ ਨੇ।
ਪਿੱਛੇ ਖੜੇ ਤੈ ਚਾਰੋ ਯਾਰ,
ਮੁਹੰਮਦ ਸਾਹਿਬ ਜੀ ਦੇ ਪਿੱਛੇ ਚਾਰ ਖਲੀਫੇ ਖੜੇ ਹਨ, ਜਿਨ੍ਹਾਂ ਨੂੰ ਚਾਰ ਯਾਰ ਵੀ ਕਹਿੰਦੇ ਹਨ।
ਇਨਕੇ ਪਾਛੇ ਪੀਰ ਹਜ਼ਾਰ,
ਉਹਨਾਂ ਚਾਰਾਂ ਤੋਂ ਪਿੱਛੇ ਫਿਰ ਬੜੇ ਵੱਡੇ ਵੱਡੇ ਪੀਰ ਹਜ਼ਾਰਾਂ ਦੀ ਤਾਦਾਦ ਵਿਚ ਖੜੇ ਹਨ।
ਤੇ ਪਾਛੇ ਜਾ ਬਾਬਰ ਖੜਾਇਆ,
ਉਹਨਾਂ ਦੇ ਪਿੱਛੇ ਬਾਬਰ ਖਲੋ ਗਿਆ ਜਾ ਕੇ ਸਾਰਿਆਂ ਦੇ।
ਆਸਾ ਮਾਜਰਾ ਆਸੇ ਮਾਜਰਾ ਪਿਕੰਬਰ ਸੁਣਾਇਆ,
ਗੁਰੂ ਸਾਹਿਬ ਦੇ ਹੱਥ ਵਿਚ ਸੋਟਾ ਸੀਗਾ, ਗੁਰੂ ਨਾਨਕ ਸਾਹਿਬ ਦਾ ਸੋਟਾ ਜਿਹੜਾ ਉਹ ਬਾਬਰ ਦੇ ਕੋਲ ਸੀ, ਉਹਦੇ ਕਰਕੇ ਮੁਹੰਮਦ ਸਾਹਿਬ ਨੂੰ ਖਬਰ ਹੋ ਗਈ ਵੀ ਕੋਈ ਵੱਡੀ ਸ਼ਕਤੀ, ਕੋਈ ਮਹਾਂਪੁਰਸ਼ ਨੇ ਭੇਜਿਆ ਹੋਇਆ ਬੰਦਾ ਆਇਆ ਹੈ।
ਪਿਕੰਬਰ ਲੀਨੋ ਬਾਬਰ ਬੁਲਾਏ,
ਸੋਟਾ ਵੇਖ ਕੇ ਗੁਰੂ ਨਾਨਕ ਸਾਹਿਬ ਦਾ ਪੈਗੰਬਰ ਨੇ ਹਜ਼ਰਤ ਮੁਹੰਮਦ ਸਾਹਿਬ ਨੇ ਆਖਿਆ ਤੂੰ ਅੱਗੇ ਆ ਜਾ, ਬਾਬਰ ਨੂੰ ਅੱਗੇ ਬੁਲਾ ਲਿਆ।
ਕਿਸ ਖਾਤਰ ਆਇਓ ਮੋਹਿ ਪਾਹੇ,
ਹਾਂ ਬਈ ਤੂੰ ਕੌਣ ਹੈ, ਕਿਸ ਕੰਮ ਲਈ ਮੇਰੇ ਕੋਲ ਆਇਆ? ਹਜ਼ਰਤ ਮੁਹੰਮਦ ਸਾਹਿਬ ਪੁੱਛਦੇ ਆ ਬਾਬਰ ਨੂੰ।
ਬਾਬਰ ਕਹੀ ਮੈਂ ਚਹੁ ਪਤਸ਼ਾਹੀ,
ਬਾਬਰ ਕਹਿਣ ਲੱਗਾ ਮੈਂ ਆਇਆ ਜੀ ਤੁਹਾਡੇ ਚਰਨਾਂ ਚ, ਮੈਂ ਰਾਜ ਲੈਣ ਆਇਆ, ਹਿੰਦੁਸਤਾਨ ਦੀ ਪਾਤਸ਼ਾਹੀ ਚਾਹੁੰਦਾ ਹਾਂ।
ਹਿੰਦ ਤਖਤ ਜੋ ਸੂਬੇ ਤਥਾਈ,
ਬਾਈ ਸੂਬਿਆਂ ਦਾ ਜੋ ਹਿੰਦੁਸਤਾਨ ਦਾ ਮੁਲਕ ਹੈ ਵੱਡਾ, ਦਿੱਲੀ ਦਾ ਤਖਤ ਹੈ, ਉਹ ਮੈਨੂੰ ਦੁਆ ਦਿਓ ਕਿਰਪਾ ਕਰਕੇ।
ਤੁਰਤ ਪਿਕੰਬਰ ਦਿਓ ਜਵਾਬੇ,
ਸੁਣਦਿਆਂ ਸਾਰ ਮੁਹੰਮਦ ਸਾਹਿਬ ਨੇ ਸਿਰ ਫੇਰਦਾ, ਕਹਿੰਦੇ ਨਹੀਂ ਇਹ ਨੀ ਹੋ ਸਕਦਾ,
ਹਿੰਦ ਪਾਤਸ਼ਾਹੀ ਨਹੀਂ ਹਮ ਤਾਬੇ।
ਉਹ ਕਹਿਣ ਲੱਗਾ ਹਿੰਦੁਸਤਾਨ ਦਾ ਰਾਜ ਮੇਰੇ ਤਾਬੇ ਨਹੀਂ ਹੈ, ਹਿੰਦੁਸਤਾਨ ਦਾ ਮੈਂ ਮਾਲਕ ਨਹੀਂ ਹਾਂ, ਮੇਰੇ ਅਧੀਨ ਨਹੀਂ ਹੈ ਹਿੰਦੁਸਤਾਨ ਦਾ ਰਾਜ।
ਹਿੰਦ ਪਾਤਸ਼ਾਹੀ ਨਾਨਕ ਕੇਰੀ,
ਹਿੰਦੁਸਤਾਨ ਦਾ ਰਾਜ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਧੀਨ ਹੈ।
ਕਰੀ ਨਾ ਆਸ ਫੇਰ ਤੂੰ ਮੇਰੀ,
ਅੱਜ ਤੋਂ ਬਾਅਦ ਤੂੰ ਇਹ ਗੱਲ ਵੀ ਨਾ ਕਵੀ, ਮੇਰੇ ਤੋਂ ਆਸ ਨਾ ਰੱਖੀ, ਮੈਂ ਤੈਨੂੰ ਰਾਜ ਨਹੀਂ ਦੇ ਸਕਦਾ। ਹਾਂਜੀ,
ਨਾਨਕ ਦੇ ਨਾ ਦੇ ਹਮ ਅਧੀਨ ਕਛ ਨਾਹੇ ਅਬ,
ਹਮ ਅਧੀਨ ਮੇਰੇ ਅਧੀਨ ਕੁਝ ਨਹੀਂ ਜੇ, ਨਾਨਕ ਦੇ ਨਾ ਦੇ ਉਹਦੀ ਮਰਜ਼ੀ ਹੈ। ਗੁਰੂ ਨਾਨਕ ਸਾਹਿਬ ਤੈਨੂੰ ਹਿੰਦੁਸਤਾਨ ਦਾ ਰਾਜ ਦੇ ਦੇਣ, ਉਹਨਾਂ ਦੀ ਮਰਜ਼ੀ, ਨਾ ਦੇਣ ਉਹਨਾਂ ਦੀ ਮਰਜ਼ੀ, ਮੈਂ ਨੀ ਤੈਨੂੰ ਦੇ ਸਕਦਾ ਹਿੰਦੁਸਤਾਨ ਦਾ ਰਾਜ। ਮੁਹੰਮਦ ਸਾਹਿਬ ਨੇ ਸਾਫ਼ ਜਵਾਬ ਦੇ ਦਿੱਤਾ,
ਉਸੀ ਤੇ ਫਿਰ ਲੈ ਜਿਸ ਬਿਤ ਰਿਜਾ ਰਿਜਾਏ ਕਾ,
ਉਹਦੇ ਕੋਲ ਜਾ, ਜਿਸ ਨਾਨਕ ਦੇ ਕੋਲੋਂ ਤੂੰ ਆਇਆ ਹੈ ਉਹਦੇ ਕੋਲ ਹੀ ਚਲਾ ਜਾ। ਉਹ ਪੀਰ ਨਾਨਕ ਵੱਡੇ ਹਨ, ਉਹਨਾਂ ਦੀ ਸੇਵਾ ਕਰ, ਉਹਨਾਂ ਦੀ ਮੁੱਠੀ ਚਾਪੀ ਕਰ, ਉਹਨਾਂ ਦੇ ਚਰਨ ਘੁੱਟ, ਉਹਨਾਂ ਨੂੰ ਖੁਸ਼ ਕਰ ਲੈ। ਜੇ ਨਾਨਕ ਖੁਸ਼ ਹੋ ਗਿਆ ਹਿੰਦੁਸਤਾਨ ਦਾ ਰਾਜ ਦੇ ਦੇਵੇਗਾ। ਹਾਂਜੀ,
ਜਿਸ ਕੇ ਆਸੇ ਸੰਗ ਤੂੰ ਆਇਓ,
ਜਿਹਦੇ ਆਸਰੇ ਨਾਲ, ਜਿਹਦੇ ਹੁਕਮ ਨਾਲ, ਜਿਹਦੇ ਹੱਥ ਸੋਟੇ ਨਾਲ ਤੂੰ ਇੱਥੇ ਪਹੁੰਚਿਆ ਹੈ।
ਲੈ ਪਾਤਸ਼ਾਹੀ ਉਸੇ ਰਜਾਇਓ,
ਉਹਨੂੰ ਰਜਾ ਕੇ ਪਾਤਸ਼ਾਹੀ ਲੈ ਲੈ, ਉਹਦੀ ਸੇਵਾ ਕਰ ਲੈ।
ਹਿੰਦ ਤਖਤ ਹਮ ਤਾਬੇ ਨਾਹੀ,
ਹਿੰਦੁਸਤਾਨ ਮੇਰੇ ਤਾਬੇ ਨਹੀਂ ਹੈ। ਮੈਂ ਤੈਨੂੰ ਕਹਾਂ ਵੀ ਮੈਂ ਦੇ ਦਿਆਂਗਾ ਰਾਜ, ਜਿਹੜੀ ਚੀਜ਼ ਮੇਰੇ ਕੋਲ ਹੈ ਮੈਂ ਦੇ ਸਕਦਾ ਦੇ ਦਿਆਂ, ਮੇਰੇ ਕੋਲ ਹੈ ਹੀ ਨੀ, ਮੈਂ ਦਿਆਂ ਕਿੱਥੋਂ।
ਖੁਰਾਸਾਨ ਹੈ ਹਮਰੇ ਪਾਹੀ,
ਮੇਰੇ ਕੋਲ ਖੁਰਾਸਾਨ, ਇਰਾਨ, ਇਰਾਕ ਤੇ ਅਰਬ ਦਾ ਇਲਾਕਾ ਸੀਗਾ, ਉਹ ਮੈਂ ਪਹਿਲਾਂ ਹੀ ਦੇ ਚੁੱਕਾ ਹਾਂ। ਹਾਂਜੀ,
ਸੋ ਹਮਨੇ ਤਿਮਰ ਲੰਘੈ ਦਇਓ,
ਅਸੀਂ ਤਿਮਰ ਲੰਘ ਬਾਦਸ਼ਾਹ ਨੂੰ ਦੇ ਦਿੱਤਾ ਉਹ ਰਾਜ, ਭਾਵ ਜਿਹੜੇ ਉਧਰ ਰਾਜ ਕਰ ਰਹੇ ਨੇ ਇਰਾਨ ਇਰਾਕ ਦਾ, ਉਹਨਾਂ ਨੂੰ ਦੇ ਦਿੱਤਾ। ਸਾਡੇ ਕੋਲ ਨਹੀਂ ਹੁਣ ਕੁਛ ਵੀ ਬਚਿਆ ਜਿਹੜਾ ਤੈਨੂੰ ਦੇ ਦਈਏ।
ਉਸੇ ਔਲਾਦ ਹੋਏ ਸੋ ਕਹਿਓ,
ਉਹ ਜਿਹੜਾ ਤਿਮਰ ਲੰਘ ਦਾ ਪਰਿਵਾਰ ਹੈ ਉਹ ਉਧਰ ਰਾਜ ਕਰ ਰਿਹਾ, ਉਹਨਾਂ ਨੇ ਤੈਨੂੰ ਦੇਣਾ ਕੋਈ ਨੀ। ਮੈਂ ਜੇ ਤੈਨੂੰ ਕਹਾਂ ਵੀ ਉਹਨਾਂ ਤੋਂ ਰਾਜ ਲੈ ਕੇ ਹੁਣ ਤੈਨੂੰ ਦੇ ਦਿਆਂ, ਇੱਦਾਂ ਵੀ ਨੀ ਹੋ ਸਕਦਾ। ਉਹ ਰਾਜ ਪਹਿਲਾਂ ਸਾਂਭੀ ਬੈਠੇ ਹੈ। ਹਿੰਦੁਸਤਾਨ ਦਾ ਰਾਜ ਮੇਰੇ ਕੋਲ ਹੈ ਨਹੀਂ, ਉਹ ਗੁਰੂ ਨਾਨਕ ਕੋਲ ਹੈ। ਜੇ ਤੂੰ ਰਾਜ ਹਿੰਦੁਸਤਾਨ ਦਾ ਕਰਨਾ ਚਾਹੁੰਦਾ ਤੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲੈ ਜਾ ਕੇ।
ਬਹੁਤ ਜਵਾਬ ਤਬ ਬਾਬਰ ਕਰੇ,
ਸੋ ਇਸ ਤਰ੍ਹਾਂ ਬਾਬਰ ਨੇ ਇੱਕ ਦੋ ਵਾਰੀ ਬੇਨਤੀ ਕੀਤੀ ਮੁਹੰਮਦ ਸਾਹਿਬ ਨੂੰ।
ਰਸੂਲ ਉਤਨੇ ਮੋੜ ਸੋ ਤਰੇ,
ਮੁਹੰਮਦ ਸਾਹਿਬ ਨੇ ਸਾਫ਼ ਨੰਨਾ ਕਰ ਦਿੱਤਾ, ਕਹਿੰਦੇ ਬਸ ਤੈਨੂੰ ਇੱਕ ਵਾਰੀ ਕਹਿ ਦਿੱਤਾ, ਜਿਹੜੀ ਚੀਜ਼ ਮੇਰੇ ਕੋਲ ਨਹੀਂ ਮੇਰਾ ਟਾਈਮ ਨਾ ਖਰਾਬ ਕਰ, ਮੈਂ ਬੰਦਗੀ ਕਰਨੀ ਹੈ, ਤੂੰ ਜਾ ਪੀਰ ਨਾਨਕ ਕੋਲ ਜਾ। ਉਹ ਜਾ ਕੇ ਉਹਨਾਂ ਨੂੰ ਬੇਨਤੀ ਕਰ, ਰਾਜ ਦੇ ਦੇਣ ਨਾ ਦੇਣ ਉਹਨਾਂ ਦੀ ਮਰਜ਼ੀ ਹੈ।
ਹੋਏ ਨਿਰਾਸਾ ਬਾਬਰ ਮੁੜਿਆ,
ਸੋ ਹਜ਼ਰਤ ਮੁਹੰਮਦ ਸਾਹਿਬ ਵੱਲੋਂ ਕੋਰਾ ਜਵਾਬ ਲੈ ਕੇ ਬਾਬਰ ਵਾਪਸ ਮੁੜਿਆ।
ਸੋ ਆਸਾ ਲੈ ਡੇਰੇ ਬੜਿਆ,
ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਦਾ ਸੋਟਾ ਲੈ ਕੇ ਵਾਪਸ ਆ ਗਿਆ।
ਬਾਬਰ ਆਸ ਦੂਰ ਤਬ ਪਈ,
ਬਾਬਰ ਨਿਰਾਸ਼ਾ ਹੋ ਗਿਆ। ਜਿਹੜੀ ਬੜੀ ਵੱਡੀ ਉਮੀਦ ਬਣੀ ਸੀ ਵੀ ਮੈਂ ਹਜ਼ਰਤ ਮੁਹੰਮਦ ਸਾਹਿਬ ਕੋਲੋਂ ਹਿੰਦੁਸਤਾਨ ਦੇ ਰਾਜ ਦਾ ਵਰਦਾਨ ਲਵਾਂਗਾ, ਉਹ ਵਿੱਚ ਹੀ ਰਹਿ ਗਈ।
ਜਨ ਉਸ ਕਮਰ ਦੋ ਟੁੱਕ ਹੋ ਗਈ,
ਉਹਦੀ ਆਸ ਦੀ ਕਮਰ ਟੁੱਟ ਗਈ। ਜਿਵੇਂ ਕਿਸੇ ਦੀ ਬੰਦੇ ਦੀ ਆਸ ਹੁੰਦੀ ਹੈ ਨਾ, ਜੇ ਉਹ ਟੁੱਟ ਜਾਵੇ ਕਹਿੰਦੇ ਮੇਰੀ ਤੇ ਕਮਰ ਹੀ ਟੁੱਟ ਗਈ, ਆਸ ਹੀ ਟੁੱਟ ਗਈ। ਹਾਂਜੀ,
ਪਰੀ ਗਸ਼ੀ ਤਿਸ ਡੇਰੇ ਆਏ,
ਬਾਦਸ਼ਾਹ ਨੂੰ ਇੱਕ ਤਰ੍ਹਾਂ ਨਾਲ ਗਸ਼ੀ ਪੈ ਰਹੀ ਸੀ ਬਾਬਰ ਨੂੰ ਵੀ ਬੜੀ ਉਮੀਦ ਲੈ ਕੇ ਮੈਂ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਸੀ, ਲੱਖਾਂ ਰੁਪਇਆ ਖਰਚ ਕੀਤਾ ਸੀ, ਜੰਗ ਕਰਾਂਗਾ, ਜਿੱਤਾਂਗਾ। ਮੁਹੰਮਦ ਸਾਹਿਬ ਦਾ ਵਰਦਾਨ ਮਿਲਣ ਦਾ ਸਮਾਂ ਸੀ, ਨਹੀਂ ਮਿਲਿਆ। ਸਾਫ਼ ਜਵਾਬ ਹੋ ਗਿਆ ਪੈਗੰਬਰ ਵੱਲੋਂ,
ਲਗੋ ਕਰਨ ਮਨ ਬਹੁ ਪਛਤਾਏ,
ਮਨ ਵਿੱਚ ਪਛਤਾਵਾ ਕਰਨ ਲੱਗਾ।
ਵਜ਼ੀਰ ਕਹੀ ਥੀ ਆਛੀ ਬਾਤ,
ਫਿਰ ਸੋਚਦਾ ਕਿ ਬੰਦੇ ਨੂੰ ਕਾਹਲੀ ਨਾਲ ਨਹੀਂ ਬੋਲਣਾ ਚਾਹੀਦਾ। ਆਖੋ ਸ੍ਰੀ ਵਾਹਿਗੁਰੂ। ਸ਼ੈਤਾਨ ਜਿਹੜਾ ਬੰਦੇ ਕੋਲੋਂ ਕਾਹਲੀ ਬੁਲਾ ਦਿੰਦਾ। ਕਾਹਲੀ ਕੀ ਕੀਤੀ ਸੀ ਇਹਨੇ? ਵਜ਼ੀਰ ਨੇ ਕਿਹਾ ਸੀ ਤੇ ਦੌਲਤ ਖਾਨ ਨੇ ਵੀ ਕਿਹਾ ਸੀ ਕਿ ਹਿੰਦੁਸਤਾਨ ਚ ਇੱਕ ਪੀਰ ਹੈ, ਉਹਦਾ ਨਾਮ ਨਾਨਕ ਹੈ, ਉਹ ਜੋ ਕਹਿ ਦਿੰਦਾ ਹੋ ਜਾਂਦਾ, ਤੇ ਜੇ ਆਪਾਂ ਪੀਰ ਨਾਨਕ ਨੂੰ ਬੇਨਤੀ ਕਰਾਂਗੇ ਤੇ ਹਿੰਦੁਸਤਾਨ ਦਾ ਰਾਜ ਆਪਾਂ ਨੂੰ ਮਿਲ ਜਾਏਗਾ। ਪਰ ਬਾਬਰ ਨੇ ਕਾਹਲੀ ਨਾਲ ਕਹਿ ਤਾ, ਆਪਾਂ ਨਾਨਕ ਤੋਂ ਥੋੜਾ ਲੈਣਾ, ਆਪਾਂ ਤੇ ਮੁਹੰਮਦ ਸਾਹਿਬ ਤੋਂ ਲਵਾਂਗੇ। ਤੇ ਗੁਰੂ ਨਾਨਕ ਸਾਹਿਬ ਹੁਣ ਉਹਦਾ ਸਾਰਾ ਮਾਣ ਤੋੜਨ ਲਈ ਇਹ ਲੀਲਾ ਰਚਾਈ ਹੈ। ਉਹ ਭਰਮ ਕੱਢਿਆ ਉਹਦਾ ਵੀ ਲੈ ਤੂੰ ਮੁਹੰਮਦ ਸਾਹਿਬ ਕੋਲੋਂ ਵੇਖ ਕੇ ਰਾਜ ਲੈ ਕੇ ਆ। ਕਹਿੰਦਾ ਮੈਂ ਕਿਵੇਂ ਜਾਵਾਂ ਮਹਾਰਾਜ? ਕਹਿੰਦੇ ਪਹੁੰਚਾ ਵੀ ਦਿੰਦੇ ਆ, ਤੂੰ ਗੱਲ ਕਰ। ਪਹੁੰਚਾ ਵੀ ਦਿੱਤਾ ਮੁਹੰਮਦ ਸਾਹਿਬ ਕੋਲ, ਕੋਰਾ ਜਵਾਬ ਲੈ ਕੇ ਆ ਗਏ। ਹੁਣ ਸੋਚਦਾ ਕਹਿੰਦਾ ਵਜ਼ੀਰ ਨੇ ਗੱਲ ਸਹੀ ਕੀਤੀ ਸੀ ਪਰ ਮੈਂ ਜਲਦੀ ਨਾਲ ਨੰਨਾ ਕਰ ਬੈਠਾ ਸੀ।
ਹਿੰਦੂ ਪੀਰ ਉਹਾ ਬੜੀ ਅਫਾਤ,
ਮੇਰਾ ਵਜ਼ੀਰ ਕਹਿੰਦਾ ਸੀ, ਦੌਲਤ ਖਾਂ ਵੀ ਕਹਿੰਦਾ ਸੀ ਕਿ ਹਿੰਦੁਸਤਾਨ ਚ ਇੱਕ ਹਿੰਦੂ ਪੀਰ ਹੈ, ਨਾਨਕ ਉਹਦਾ ਨਾਮ ਹੈ, ਕਹਿੰਦੇ ਜੋ ਕਹਿੰਦਾ ਹੋ ਜਾਂਦਾ, ਵੱਡੀ ਕਰਾਮਾਤ ਦਾ ਸ਼ਕਤੀ ਦਾ ਮਾਲਕ ਹੈ ਉਹ। ਹਾਂਜੀ,
ਪਾਛੇ ਮੁੜੇ ਤੋਂ ਚੋਟ ਲੱਗੇ ਆਗੇ ਤੁਰੋਂ ਤੋਂ ਹਾਰ,
ਹੁਣ ਕੀ ਕਰਾਂ? ਜੇ ਮੈਂ ਪਿੱਛੇ ਜਾਂਦਾ ਕਾਬਲ ਨੂੰ ਵਾਪਸ ਤਾਂ ਵੱਡੀ ਸੱਟ ਲੱਗੇਗੀ, ਕਾਬਲ ਵਾਲੇ ਕਹਿਣਗੇ ਰਾਹ ਚ ਮੁੜ ਕੇ ਆ ਗਿਆ, ਡਰ ਗਿਆ। ਜੇ ਦਿੱਲੀ ਵੱਲ ਵਧਦਾ ਹਾਂ ਹਿੰਦੁਸਤਾਨ ਤੇ ਬਾਦ ਤਖਤ ਵੱਲ ਜਾਂਦਾ ਹਾਂ, ਉੱਥੇ ਜੰਗ ਚ ਹਾਰ ਹੋ ਜਾਣੀ ਹੈ ਕਿਉਂਕਿ ਮੁਹੰਮਦ ਸਾਹਿਬ ਨੇ ਜਵਾਬ ਦਿੱਤਾ ਹੋਇਆ। ਹਾਂਜੀ,
ਗਹਿ ਚਕਚੁੰਦਰ ਸਰਪ ਜਯੋ ਐਸੇ ਪਯੋ ਵਿਚਾਰ,
ਸੱਪ ਦੇ ਮੂੰਹ ਚ ਚਕਚੁੰਦਰ ਆ ਗਈ ਹੈ, ਨਾ ਖਾਣ ਜੋਗਾ ਨਾ ਛੱਡਣ ਜੋਗਾ, ਜੇ ਖਾਂਦਾ ਤੇ ਕੋਹੜੀ ਹੈ, ਛੱਡਦਾ ਤੇ ਅੰਨਾ ਹੋ ਜਾਂਦਾ। ਤੂੰ ਇਸ ਤਰ੍ਹਾਂ ਇਹ ਹੁਣ ਨਾ ਵਾਪਸ ਜਾਣ ਜੋਗਾ ਬਾਬਰ, ਨਾ ਦਿੱਲੀ ਜਾਣ ਜੋਗਾ, ਰਸਤੇ ਚ ਖਰੋ ਗਿਆ।
ਥਰ ਥਰ ਕੰਪੈ ਬਾਬਰ ਦੇਹ,
ਬਾਬਰ ਦਾ ਸਰੀਰ ਥਰ ਥਰ ਕੰਬ ਰਿਹਾ ਸੀ, ਪਸੀਨੇ ਛੁੱਟ ਰਹੇ ਸਨ।
ਬਾਬਰ ਉਪਜਿਓ ਬਹੁ ਸੰਦੇਹ,
ਬਾਬਰ ਦੇ ਮਨ ਚ ਬੜਾ ਭਾਰੀ ਸੰਦੇਹ ਪੈਦਾ ਹੋ ਚੁੱਕਾ ਸੀ ਕਿ ਮੈਂ ਕਾਮਯਾਬ ਹੋਵਾਂਗਾ ਕਿ ਨਹੀਂ ਹੋਵਾਂਗਾ।
ਉਹਾ ਪੈਗੰਬਰ ਦਿਓ ਜਵਾਬ,
ਉਧਰ ਪੈਗੰਬਰ ਨੇ ਸਾਡੇ ਨੇ ਜਵਾਬ ਦੇ ਦਿੱਤਾ ਹੈ, ਤੈਨੂੰ ਰਾਜ ਨਹੀਂ ਦੇਣਾ। ਹਾਂਜੀ,
ਮੁਝ ਕਰ ਦੀਨੋ ਹਿੰਦੂ ਤਾਬ,
ਮੈਨੂੰ ਪੀਰ ਹਿੰਦੂ ਕੋਲ ਭੇਜ ਦਿੱਤਾ ਹੈ। ਹਿੰਦੂ ਪੀਰ ਕੌਣ ਹੈ? ਗੁਰੂ ਨਾਨਕ ਸਾਹਿਬ ਜੀ। ਵੀ ਹਿੰਦੂਆਂ ਦੇ ਪੀਰ ਗੁਰੂ ਨਾਨਕ ਸਾਹਿਬ ਕੋਲ ਜਾ ਕੇ ਹੁਣ ਮੈਂ ਹਿੰਦੂ ਕੋਲੋਂ ਮੰਗਾ, ਇਹ ਵੀ ਮੇਰੇ ਵਾਸਤੇ ਬੜੀ ਮਾੜੀ ਗੱਲ ਹੈ। ਹਾਂਜੀ,
ਮੈਂ ਆਸ ਔਰ ਕਿਸ ਕਰਾਂ,
ਮੈਂ ਕਿਹਦੇ ਕੋਲ ਜਾਵਾਂ, ਕੀ ਕਰਾਂ, ਕਿਹੜੇ ਪੀਰ ਨੂੰ ਮਨਾਵਾਂ? ਜੋ ਸਾਰੇ ਪੀਰਾਂ ਚੋਂ ਵੱਡਾ ਪੀਰ ਤਾਂ ਸਾਡਾ ਹਜ਼ਰਤ ਮੁਹੰਮਦ ਸਾਹਿਬ ਜੀ ਹਨ, ਉਹਨਾਂ ਨੇ ਜਵਾਬ ਦਿੱਤਾ ਤੇ ਛੋਟੇ ਪੀਰ ਕਿਵੇਂ ਹਾਂ ਕਰਨਗੇ ਹੁਣ? ਹਾਂਜੀ,
ਅਬ ਕਿਸੇ ਅੱਗੇ ਸਜਦੋ ਕਰੋ,
ਕਿਹਦੇ ਅੱਗੇ ਸਜਦਾ ਕਰਾਂ, ਕਿਹਦੀ ਜਾ ਕੇ ਮੈਂ ਸੁਖਣਾ ਸੁਖਾਂ, ਕਿਹਦੇ ਪੈਰ ਫੜਾਂ ਜੇ ਤੂੰ ਵਰ ਲੈ ਕੇ ਹਿੰਦੁਸਤਾਨ ਜਿੱਤਾਂ।
ਬੇੜਾ ਪੜਿਓ ਸਮੁੰਦਰ ਮਾਹੇ,
ਬਾਬਰ ਦਾ ਬੇੜਾ ਸਮੁੰਦਰ ਦੀ ਮੰਝ ਧਾਰ ਚ ਫਸ ਗਿਆ ਹੈ।
ਦਿਓ ਪੈਗੰਬਰ ਅੱਗੇ ਤਕਾਏ,
ਪੈਗੰਬਰ ਨੇ ਧੱਕਾ ਦੇ ਤਾ ਵੀ ਜਾ ਹੁਣ ਡੁੱਬ ਭਾਵੇਂ ਤਰ, ਤੇਰੀ ਮਰਜ਼ੀ, ਤੇਰੇ ਕਰਮ ਹਨ।
ਬਿਨ ਖੇਵਟ ਬੇੜਾ ਕਿਮ ਪਾਰ,
ਬਿਨਾ ਮਲਾਹ ਦੇ ਹੁਣ ਬੇੜਾ ਬੰਨੇ ਲੱਗਣਾ ਕੋਈ ਨੀ।
ਕਰੇ ਜਾਏ ਕਹੂੰ ਔਖੀ ਧਾਰ,
ਮੈਂ ਕਿਸੇ ਔਖੀ ਮੰਝ ਧਾਰ ਚ ਫਸ ਗਿਆ ਹਾਂ।
ਐਸੀ ਐਸੀ ਸੋਚਾਂ ਕਰ,
ਐਸੀਆਂ ਐਸੀਆਂ ਸੋਚਾਂ ਬਾਬਰ ਦੇ ਮਨ ਚ ਆ ਰਹੀਆਂ ਹਨ।
ਕਬ ਡੁੱਬੇ ਕਬ ਸੰਸਿਓ ਤਰੈ,
ਕਦੀ ਬਾਬਰ ਡੁੱਬਦਾ ਹੈ ਉਸ ਸੰਸੇ ਦੇ ਵਿਚ, ਕਦੀ ਉਪਰ ਆਉਂਦਾ ਹੈ, ਯਾਨੀ ਉਹਦੇ ਮਨ ਵਿਚ ਉਤਰਾ ਚੜਾ ਖਿਆਲ ਬਦਲ ਰਹੇ ਹਨ।
ਤਬ ਬਾਬਰ ਕਹਿ ਮਨ ਫੁਰੀ ਤਰੀ ਬਹੁਰ ਮਨ ਤੀਰ,
ਸੋਚਦਿਆਂ ਸੋਚਦਿਆਂ ਬਾਬਰ ਦੇ ਮਨ ਨੇ ਹੌਸਲਾ ਕਰ ਲਿਆ।
ਪੈਗੰਬਰ ਪੀ ਐਸੇ ਕਹਿਓ ਸੋ ਹਿੰਦ ਨਾਨਕ ਬਸ ਪੀਰ,
ਉਹ ਕਹਿੰਦਾ ਪੈਗੰਬਰ ਸਾਹਿਬ ਨੇ ਇਹ ਗੱਲ ਤੇ ਕਹੀ ਸੀ ਨਾ ਵੀ ਜੇ ਤੂੰ ਰਾਜ ਲੈਣਾ ਹੈ ਪੀਰ ਨਾਨਕ ਨੂੰ ਖੁਸ਼ ਕਰ ਲਾ। ਜੇ ਸਾਡੇ ਪੈਗੰਬਰ ਨੇ ਕਹਿ ਦਿੱਤਾ ਵੀ ਪੀਰ ਨਾਨਕ ਦੇ ਪੈਰ ਫੜ ਲਓ ਤੇ ਫਿਰ ਸਾਨੂੰ ਇਤਰਾਜ ਨਹੀਂ ਹੋਣਾ ਚਾਹੀਦਾ, ਇਹਦੇ ਚ ਕਾਹਦੀ ਸ਼ਰਮ ਵਾਲੀ ਗੱਲ ਹੈ? ਉਹ ਰੱਬ ਦੇ ਬੰਦੇ ਕੋਲੋਂ ਜੇ ਮੈਨੂੰ ਕੁਝ ਮਿਲਦਾ ਹੈ ਤਾਂ ਜਾ ਕੇ ਉਹਦੇ ਪੈਰ ਫੜਨ ਚ ਮੇਰਾ ਕੀ ਘਟਦਾ। ਹਾਂਜੀ,
ਬਾਬਰ ਕੇ ਉਚਿਤ ਆਈ,
ਇਸ ਤਰ੍ਹਾਂ ਬਾਬਰ ਦਾ ਹੌਸਲਾ ਬਣ ਗਿਆ।
ਪਰ ਉਹ ਚਰਨ ਅਬ ਨਾਨਕ ਜਾਈ,
ਮੈਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਿੰਦ ਦੇ ਪੀਰ ਦੇ ਚਰਨ ਫੜ ਲਵਾਂਗਾ।
ਸਭ ਪੀਰਨ ਸਿਰ ਨਾਨਕ ਪੀਰ,
ਪੀਰਾਂ ਦਾ ਪੀਰ, ਗੁਰੂਆਂ ਦਾ ਗੁਰੂ, ਅਵਤਾਰਾਂ ਦਾ ਅਵਤਾਰ, ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਗੁਰੂ ਨਾਨਕ ਹੈ, ਉਹਦੇ ਚਰਨ ਫੜ ਲਈਏ ਸਭ ਤੇ ਵੱਡਾ। ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹਾਂਜੀ,
ਨਾਨਕ ਬਿਨ ਕੋਤਰਾਵੇਂ ਤੀਰ,
ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾ ਕੌਣ ਹੁਣ ਮੇਰਾ ਬੇਲੀ ਬਣੇਗਾ?
ਤਬ ਉਨ ਦੌਲਤ ਤੁਰਤ ਬੁਲਾਇਆ,
ਤਾਂ ਸਾਧ ਸੰਗਤ ਜੀ ਉਹਨੇ ਫਿਰ ਦੌਲਤ ਖਾਂ ਨੂੰ ਆਪਣੇ ਕੋਲ ਸੱਦਿਆ।
ਕਹਿੰਦੇ ਮੁਝ ਇਹ ਆਨ ਫਸਾਇਆ,
ਦੌਲਤ ਖਾਂ ਨੂੰ ਕਹਿਣ ਲੱਗਾ, ਦੌਲਤ ਖਾਂ ਤੂੰ ਮੈਨੂੰ ਇੱਥੇ ਲਿਆ ਕੇ ਫਸਾ ਦਿੱਤਾ ਹਿੰਦੁਸਤਾਨ ਵਿਚ, ਨਾ ਮੈਂ ਪਿੱਛੇ ਮੁੜਨ ਜੋਗਾ ਨਾ ਮੈਂ ਅੱਗੇ ਜਾਣ ਜੋਗਾ।
ਘੁੰਮਣ ਵਾਣੀ ਮੈਂ ਦਇਓ ਡਾਰ,
ਮੈਂ ਘੁੰਮਣ ਵਾਣੀ ਚ ਫਸ ਗਿਆ। ਦਰਿਆ ਚ ਕਈ ਜਗ੍ਹਾ ਤੇ ਨਾ ਘੁੰਮਣ ਵਾਣੀ ਹੁੰਦੀ ਪਾਣੀ ਦੀ, ਘੁੰਮਣ ਘੇਰੀ, ਜਿਹੜਾ ਉਹਦੇ ਚ ਫਸ ਜੇ ਉਹ ਕਿੱਧਰ ਨਿਕਲ ਨੀ ਸਕਦਾ, ਉੱਥੇ ਡੁੱਬ ਜਾਂਦਾ। ਸੋ ਮੈਂ ਘੁੰਮਣ ਵਾਣੀ ਚ ਫਸ ਗਿਆ, ਹੁਣ ਤੂੰ ਮੇਰੀ ਬਾਂਹ ਫੜ।
ਕਹੋ ਸਤਿਗੁਰ ਕੋ ਲਾਵੇ ਪਾਰ,
ਗੁਰੂ ਨਾਨਕ ਸਾਹਿਬ ਕੋਲ ਸਿਫਾਰਿਸ਼ ਕਰ ਮੇਰੀ ਕਿ ਉਹ ਮੇਰਾ ਬੇੜਾ ਬੰਨੇ ਲਾਣ।
ਲੈ ਦੌਲਤ ਤਬ ਤੁਰਿਓ ਸਾਥ,
ਦੌਲਤ ਖਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲ ਲੈ ਕੇ ਬਾਬਰ ਨੂੰ ਨਾਲ ਤੁਰ ਪਿਆ।
ਛੂਹੇ ਚਰਨ ਔ ਜੋੜੇ ਹੱਥ,
ਔਰ ਆ ਕੇ ਉਹਨੇ ਬਾਬਰ ਨੇ ਦੋਵੇਂ ਚਰਨ ਫੜ ਕੇ ਮੱਥੇ ਨੂੰ ਲਾਏ, ਚਰਨ ਚੁੰਮੇ, ਜਿਵੇਂ ਮੁਸਲਮਾਨਾਂ ਦਾ ਤਰੀਕਾ ਮੱਥਾ ਟੇਕਣ ਦਾ, ਸਜਦਾ ਕੀਤਾ। ਤੇ ਗੁਰੂ ਨਾਨਕ ਸਾਹਿਬ ਨੂੰ ਦੌਲਤ ਖਾਂ ਨੇ ਵੀ ਸਜਦਾ ਕੀਤਾ ਤੇ ਬਾਬਰ ਨੇ ਵੀ ਕੀਤਾ।
ਮੈਂ ਹੋ ਤੁਜ ਦਾਸਨ ਕੋ ਦਾਸ,
ਤੇ ਬਾਬਰ ਤਰਲਾ ਲੈ ਕੇ ਬੋਲਿਆ, ਮੈਂ ਤੇਰੇ ਦਾਸਾਂ ਦਾ ਵੀ ਦਾਸ ਹਾਂ, ਮੈਂ ਤੇਰੇ ਕੁੱਤਿਆਂ ਦਾ ਗੁਲਾਮ ਹਾਂ। ਇਹ ਪੀਰ ਨਾਨਕ ਮੇਰੇ ਤੇ ਰਹਿਮਤ ਕਰ, ਮੇਰੇ ਤੇ ਬਖਸ਼ਿਸ਼ ਕਰ। ਹਾਂਜੀ,
ਪੂਰਨ ਕਰੋ ਹਮਾਰੀ ਆਸ,
ਸਾਡੀ ਆਸ ਪੂਰੀ ਕਰੋ।
ਉਹਾ ਜੋ ਬਾਬਰ ਦਿਖਿਓ ਕਹੀ ਸੋਹੀ ਤੇ ਆਣ,
ਜੋ ਕੁਝ ਅਕਾਲ ਪੁਰਖ ਦੀ ਕਚਹਿਰੀ ਚ ਜਾ ਕੇ ਬਾਬਰ ਨੇ ਦੇਖਿਆ ਸੀ ਉਹ ਸਾਰਾ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬਿਆਨ ਕੀਤਾ।
ਸਤਿਗੁਰ ਹੱਸ ਕੇ ਚੁੱਪ ਰਹਿ, ਓਏ ਸਭ ਜਾਣੀ ਜਾਣ,
ਜਾਣੀ ਜਾਣ। ਗੁਰੂ ਨਾਨਕ ਸਾਹਿਬ ਮੁਸਕਰਾ ਪਏ ਤੇ ਬੋਲੇ ਨਹੀਂ, ਕਿਉਂਕਿ ਬਾਬਰ ਡੀਂਗਾ ਬੜੀਆਂ ਮਾਰਦਾ ਆਇਆ ਸੀ ਕਾਬਲ ਤੋਂ, ਮੈਂ ਨਾਨਕ ਤੋਂ ਕੀ ਲੈਣਾ, ਮੈਂ ਤੇ ਆਪੇ ਹੀ ਬਾਦਸ਼ਾਹ ਬਣ ਜਾਣਾ ਹਿੰਦੁਸਤਾਨ ਦਾ, ਮੈਂ ਤੇ ਮੁਹੰਮਦ ਸਾਹਿਬ ਤੋਂ ਰਾਜ ਆਸ਼ੀਰਵਾਦ ਲਵਾਂਗਾ, ਮੈਂ ਹਿੰਦੂਆਂ ਦੇ ਪੀਰ ਤੋਂ ਕਿਉਂ ਲਵਾਂ। ਹੁਣ ਹੰਕਾਰ ਟੁੱਟਾ ਹੋਇਆ ਤੇ ਸਤਿਗੁਰੂ ਵੇਖ ਰਹੇ ਉਹਦੇ। ਹਾਂਜੀ,
ਫਿਰ ਬਾਬਰ ਓ ਬਚਨ ਸੁਣਾਇਓ,
ਬਾਬਰ ਬੋਲਿਆ ਕਹਿਣ ਲੱਗਾ,
ਤੇਰੋ ਪੇਤਨਾ ਕਿਨਹੂ ਪਾਇਓ,
ਇਹ ਸਤਿਗੁਰੂ ਨਾਨਕ ਜੀ ਤੁਹਾਡਾ ਭੇਦ ਕਿਸੇ ਤੋਂ ਨੀ ਪਾਇਆ ਜਾਂਦਾ,
ਤੂੰ ਸ਼ਰੀਕ ਖੁਦਾਏ ਕੋ ਆਹੀ,
ਤੂੰ ਖੁਦਾ ਦਾ ਸ਼ਰੀਕ ਹੈ। ਵੈਸੇ ਮੁਸਲਮਾਨ ਕਹਿੰਦੇ ਅੱਲਾ ਲਾ ਸ਼ਰੀਕ ਹੈ, ਯਾਨੀ ਉਹਦੇ ਵਰਗਾ ਕੋਈ ਨਹੀਂ, ਪਰ ਇਹ ਮੰਨ ਗਿਆ ਕਿ ਗੁਰੂ ਨਾਨਕ ਖੁਦਾ ਦਾ ਰੂਪ ਹੈ, ਖੁਦਾ ਦਾ ਨੂਰ ਹੈ। ਹਾਂਜੀ,
ਤੂੰ ਖੁਦਾਏ ਕੋ ਜਾਇਓ ਤਾਹੀ,
ਤੂੰ ਖੁਦਾ ਹੈ ਕਿ ਖੁਦਾ ਦਾ ਪੁੱਤਰ ਹੈ, ਕੋਈ ਫਰਕ ਨਹੀਂ ਹੁੰਦਾ ਪਿਓ ਪੁੱਤਰ ਵਿਚ, ਤੂੰ ਖੁਦਾ ਹੈ ਜਾਂ ਖੁਦਾ ਦਾ ਜਾਇਆ ਹੋਇਆ ਹੈ। ਹਾਂਜੀ,
ਤੈਥੋਂ ਜਦੋਂ ਨਾ ਆਪ ਖੁਦਾਏ,
ਖੁਦਾ ਤੇਰੇ ਤੋਂ ਵੱਖਰਾ ਨਹੀਂ ਹੈ, ਤੇਰੇ ਤੇ ਖੁਦਾ ਚ ਕੋਈ ਫਰਕ ਨਹੀਂ ਹੈ। ਹਾਂਜੀ,
ਜੋ ਹੋਵੇ ਸੋ ਤੇਰੀ ਰਜਾਏ,
ਪੀਰਾਂ ਦੇ ਪੀਰ, ਜੋ ਹੋ ਰਿਹਾ ਦੁਨੀਆਂ ਚ ਤੇਰੇ ਭਾਣੇ ਚ ਹੋ ਰਿਹਾ, ਜੋ ਕੁਝ ਤੂੰ ਕਰਾ ਰਿਹਾ ਹੋ ਰਿਹਾ ਸੰਸਾਰ ਦੇ ਵਿਚ। ਹਾਂਜੀ,
ਤੂੰ ਰਜਾਏ ਕੋ ਕਰਨੇ ਹਾਰ,
ਤੂੰ ਖੁਦਾ ਹੈ, ਤੇਰੇ ਹੁਕਮ ਵਿਚ ਤੇਰੀ ਰਜਾ ਵਿਚ ਦੁਨੀਆਂ ਚੱਲ ਰਹੀ ਹੈ। ਹਾਂਜੀ,
ਤੇਰਾ ਅੰਤ ਨਾ ਪਾਰਾ ਵਾਰ,
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੁਹਾਡਾ ਅੰਤ ਪਾਰਾ ਵਾਰ ਕੋਈ ਨੀ ਪਾ ਸਕਦਾ,
ਤੂੰ ਕਰਤਾ ਹੈ ਕਾਦਰ ਕਰੀਮ।
ਸਤਿਗੁਰੂ ਨਾਨਕ ਸਾਹਿਬ ਜੀ ਤੁਸੀਂ ਕਾਦਰ ਕਰੀਮ, ਕਰਤਾ ਰਹੀਮ, ਸਭ ਕੁਝ ਤੁਸੀਂ ਹੋ,
ਖੁਦ ਖੁਦਾਏ ਹੈ ਤੁਸੀਂ ਰਹੀਮ,
ਤੁਸੀਂ ਹੀ ਖੁਦਾ ਹੋ, ਤੁਸੀਂ ਹੀ ਰਹੀਮ ਹੋ, ਤੁਸੀਂ ਹੀ ਪਰਵਰਦਗਾਰ ਹੋ,
ਤੂੰ ਪੈਗੰਬਰ ਰਾਹੋ ਨੁਮਾਏ,
ਔਰ ਤੁਸੀਂ ਪੈਗੰਬਰਾਂ ਨੂੰ ਦੁਨੀਆਂ ਦੇ ਭੇਜਣ ਵਾਲਾ ਹੈ, ਪੈਗੰਬਰਾਂ ਨੂੰ ਰਾਹ ਦਿਖਾਉਣ ਵਾਲਾ ਹੈ। ਹਾਂਜੀ,
ਤੇਰਾ ਸਿਰ ਨਾ ਪਾਇਓ ਜਾਏ,
ਤੇਰੇ ਸਿਰ ਦਾ, ਤੇਰੀ ਸ਼ਕਤੀ ਦਾ, ਤੇਰੇ ਧਰਮ ਦਾ ਕੋਈ ਅੰਤ ਨਹੀਂ ਪਾ ਸਕਦਾ,
ਤੇਰੇ ਨਾਮ ਪਰ ਮੈਂ ਵਿਕਿਓ ਦੌਲਤ ਹੱਥ ਪਠਾਣ,
ਕਹਿਣ ਲੱਗਾ ਮੈਂ ਤੇਰੇ ਹੱਥ ਵਿਕਿਆ ਹਾਂ, ਤੇਰਾ ਮੈਂ ਗੁਲਾਮ ਹਾਂ,
ਅਬ ਚਾਹੇ ਸੋ ਕੀਜੀਏ ਆਪਣੀ ਲਾਜ ਪਛਾਣ,
ਹੁਣ ਤੁਹਾਡੀ ਮਰਜ਼ੀ ਹੈ ਮਹਾਰਾਜ, ਤੁਹਾਡੀ ਰਜਾ ਹੈ, ਹੁਣ ਮੈਨੂੰ ਤੁਸੀਂ ਜੋ ਚਾਹੋ ਉਹ ਮਾਰੋ ਤੇ ਭਾਵੇਂ ਰੱਖੋ, ਆਖੋ ਸ੍ਰੀ ਵਾਹਿਗੁਰੂ, ਮੈਂ ਤੁਹਾਡੇ ਕੋਲ ਆ ਗਿਆ, ਰਾਜ ਹਿੰਦੁਸਤਾਨ ਦਾ ਤੁਹਾਡੇ ਕੋਲ ਹੈ, ਸਾਡੇ ਪੈਗੰਬਰ ਨੇ ਵੀ ਕਿਹਾ ਹੈ ਕਿ ਹਿੰਦੁਸਤਾਨ ਦਾ ਰਾਜ ਮੈਂ ਨਹੀਂ ਦੇ ਸਕਦਾ, ਹਿੰਦੁਸਤਾਨ ਦਾ ਰਾਜ ਪੀਰ ਨਾਨਕ ਦੇ ਸਕਦਾ, ਤੇ ਮੈਂ ਹੁਣ ਤੁਹਾਡੇ ਚਰਨ ਫੜ ਲਏ ਆ, ਤੁਸੀਂ ਚਾਹੋ ਮੈਨੂੰ ਰਾਜ ਦੇ ਕੇ ਜ਼ਿੰਦਗੀ ਦੇ ਦਿਓ, ਜੇ ਜਵਾਬ ਦਿੱਤਾ ਤੇ ਮੈਂ ਮਰ ਜਾਵਾਂਗਾ, ਮੈਂ ਵਾਪਸ ਆਪਣੇ ਮੁਲਕ ਜਾਣ ਜੋਗਾ ਨਹੀਂ ਹਾਂ। ਉਥੋਂ ਦੇ ਪਠਾਣਾ ਨੇ ਕਹਿਣਾ, ਕਾਬਲ ਦੇ ਲੋਕਾਂ ਨੇ ਕਹਿਣਾ, ਗਿਆ ਸੀ ਹਿੰਦੁਸਤਾਨ ਜਿੱਤਣ, ਖਾਲੀ ਮੁੜ ਕੇ ਆ ਗਿਆ, ਮੈਂ ਕਿੱਧਰ ਜੋਗਾ ਨਹੀਂ ਰਵਾਂਗਾ। ਹਾਂਜੀ,
ਯੋ ਸਤਿਗੁਰ ਸੁਣ ਪਇਓ ਦਿਆਲਾ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੇ ਵੱਲ ਦੇਖ ਕੇ ਮੁਸਕਰਾ ਪਏ ਤੇ ਦਿਆ ਦੇ ਘਰ ਵਿਚ ਆਏ।
ਮੰਗ ਥੈਲੋ ਮੰਗ ਲਿਓ ਤਤਕਾਲਾ,
ਮਹਾਰਾਜ ਕਹਿਣ ਲੱਗੇ ਭੇਟਾ ਕੀ ਲੈ ਕੇ ਆਇਆ ਸੀ, ਕਹਿੰਦਾ ਜੀ ਆ ਮੇਰੇ ਕੋਲ ਤੁਹਾਡੇ ਵਾਸਤੇ ਭੰਗ ਲੈ ਕੇ ਆਇਆ ਸੀ। ਸਾਧ ਸੰਗਤ ਜੀ, ਕੋਈ ਚੀਜ਼ ਸਭ ਤੋਂ ਸਸਤੀ ਹੁੰਦੀ ਹੈ ਨਾ ਦੁਨੀਆਂ ਤੇ ਭੰਗ ਦਾ ਪਹਾੜਾ ਹੁੰਦਾ, ਇਹ ਸੁਣੀ ਹੋਣੀ ਕਹਾਵਤ, ਅਖੇ ਜੀ ਭੰਗ ਦੇ ਪਹਾੜੇ, ਭੰਗ ਦਾ ਪਹਾੜਾ ਕਿਉਂ ਕਿਹਾ ਜਾਂਦਾ, ਇਹਦੇ ਚ ਇੱਕ ਕਹਾਵਤ ਹੈ, ਇੱਕ ਰਮਜ ਹੈ, ਭੰਗ ਹੁੰਦੀ ਹੈ ਫੁਲਾਵਟ ਵਿਚ ਤੇ ਹੁੰਦੀ ਹੈ ਹੌਲੀ, ਸਮਝਦੇ ਹੋ, ਫੁਲਾਵਟ ਚ ਹੁੰਦੀ ਹੈ, ਜੇ ਇੱਕ ਭੰਗ ਦੀ ਬੋਰੀ ਉਹਦੇ ਵਿਚੋਂ ਵਜਨ ਕਿੰਨਾ ਕੁ ਹੋਣਾ, ਦੋ ਚਾਰ ਕਿਲੋ ਮਸੀ ਹੋਏਗਾ, जे किसी ने ट्रक भंग दा लद्या ते उहदा भाड़ा किराया किन्ना कु मिलना, थोड़ा ही मिलना। भंग दे भाड़े दे राज दे देना। गुरु नानक साहब सचे पातशाह दी इह खेड है, भाव भेटा तुछ मात्र लै के हिंदुस्तान दीआं बादशाहियां देण लगे है। भाई गुरदास जी दे बचन ने, भावनी भगत पाए कौडी अगर भाग रखे ताहे गुरु सर्ब निदान दान देता है। सतगुरु कहिंदे लिया की लै के आया हां भेटा,
कहो लियाओ मुठ पाइंदे झोली।
कहिंदा जी इस वेले तां मेरे कोल भंग ही है। महाराज कहिंदे फिर पा साडी झोली विच। हां जी
बाबर तुरत वै थैली खोली।
पातशाह ने अपनी थैली खोली, बाबर ने
सत मुठी पर झोली पाई।
मुठी भर के महाराज दी झोली च पाई, एक दो तीन चार सत मुठियां जदों हो गईयां ते थैला खाली हो गया। हां जी
पिछे झाड़ उन थैली मंदाई।
महाराज कहिंदे बस, कहंदा जी होर ते है नी, अच थैली झाड़ देना। उन्हें थैली झाड़ दी, थैली च की खाली सी। ओ थैली जेड़ी झाड़ी है ना, ओ जेड़े फरक्शियर वर्गे, जहानदर वर्गे, मुहम्मद वर्गे, रंगीले वर्गे ते बहादुर शाह जफर तक पांच सात अठ दस बादशाह होए ना पिछो, ओ झाड़ ही सीगा। आखो सतनाम श्री वाहिगुरु। सत पुस्तां जेड़ियां ने ओ मजबूत रहियां ने, केड़ियां? बाबर, हमायूं, अकबर, जहांगीर, शाहजहान, औरंगजेब ते बहादुर शाह। ए सत पुस्तां दा राज रहा हिंदुस्तान सारे ते। ते उदू बाद जेड़े रहे ने ओ दिल्ली च रहे ने, जेड़ा झाड़ फूक रहा ओ बचन सतगुरु नानक साहिब सचे पातशाह लीला दे नाल। ए कौतक कहिंदे इहनू, सतगुरु कौतक कर रहे है। जदों थैला ही झाड़ दिता ना ते महाराज कहिंदे बस फिर इन्ना ही सीगा, हुण इस तों अगे तेरे कोल है नहीं जेड़ा तू साडे तों होर कुछ लै लवे। हां जी
भंग मुठी सत दीनी डारी।
सत भंगा भंग दियां मुठां जदों पा बैठा खाली हो गया थैला।
पातशाही सत दीनी सारी।
सत पातशाहियां हिंदुस्तान दियां महाराज साहिब श्री गुरु नानक साहिब ने मुगलां नूं दित्तियां। पहला बाबर ने राज कीता, फिर हमायूं ने कीता, फिर अकबर ने कीता। अकबर ने लगभग 49 साल दे नेड़े राज कीता ते फिर जहांगीर बादशाह ने लगभग 26-27 साल राज कीता ते लगभग 30 साल राज शाहजहान कर गया, 50 साल फिर औरंगजेब कर गया ते 8-7 साल पिछों बहादुर शाह करके मरिया ते उस तो बाद बस इन्हां दा राज खत्म हो गया। हां जी
चढ़ी टिठी डिठी कछ और पीताई।
जेड़ा पिछो झाड़ सुटिया सीगा ना, थैला झाड़िया सी, ओ केड़े बादशाह होए? फरक्शियर, जहानदर शाह ते मुहम्मद शाह रंगीले वर्गे। ओ दिल्ली जी रहे, फिर बाहर नहीं उन्हां दा हुक्म चलिया, हौले हौले सुंगड़ दे गए ते फिर अखीरला बादशाह इन्हां दा होया बहादुर शाह जफर, जिहदे कोलों अंग्रेजां ने हिंदुस्तान का कब्जा लैके उन्हूं बर्मा की जेल च रंगून भेज दिता सीगा। सो इस तरह यह राज इन्हां दा मुगलां दा खत्म होया।
फिर चाहो मैं तुम ते लई।
कहन लगा महाराज बस सत ही राज दोगे, होर नहीं कृपा करोगे? महाराज कहिंदे तेरे कोल है ही इन्ना सौदा सीगा, तू तैनू भेटा की दे सकदा, तेरे कोल है की है? आखो सतनाम श्री वाहिगुरु। है कुछ नहीं। कहिंदा होर राज होर दिंदे कोई समा, ए तां 250-250 साल च मुक जाना। हां जी
भंग मुठी पर जो मैं दई।
साहब जी नूं भंग दियां मुठियां भेटा कीतियां ने।
समो पाए लेवो सब तई।
हे महाराज ए राज मेरा सत पुस्तां ही चलेगा। महाराज कहंदे समा पा के ओ भी असी वापस लैणा। आखो श्री वाहिगुरु। ए हुण असी तेरे कोल रहण थोड़ा देना, सत मुठां तेनू दित्तियां राज सत पुस्तां दा, उदो बाद मेरा खालसा राज करेगा।
भंग बदले सब हिंद दई, ये बेपरवाही कीना।
भंग दे बदले राज दे देना, इनू कहंदे आ बेपरवाही। कोई किसे नू राज मंगे आशीर्वाद, राज किड्डी वड्डी चीज हुंदी है, राज तो वड्डी ते दुनिया दी चीज कोई नहीं ना। रब दी गल छड्डो पर दुनिया दे देखो ते सब तो वड्डी ताकत राज दी है ते ओ भंग दी मुठियां बदले दे देना, इनू कहंदे बेपरवाही। आखो सतनाम श्री वाहिगुरु। भंग दे पाड़े बेपरवाही कीन, गुरु नानक सचे पातशाह बेपरवाही कीती, इस हिंदुस्तान दीआं सत पुस्तां दा राज इस बाबर नूं दित्ता।
ਜਿਮ ਪਸਮੰਤਰ ਦੇ ਬਰ ਦਖ ਸਿਰ ਸਿਵ ਨੀਮ ਲਿਜ ਲੀਨਾ।
ਹਾਂ, ਜਿਵੇਂ ਸ਼ਿਵ ਜੀ ਨੇ ਪਸਮੰਤਰ ਨੂੰ ਵਰ ਦੇ ਤਾ ਬੇਪਰਵਾਹੀ ਨਾਲ, ਤੇ ਪਸਮੰਤਰ ਕਹਿੰਦਾ ਹੁਣ ਮੈਂ ਪਾਰਵਤੀ ਖੋਵਾਂਗਾ ਸ਼ਿਵ ਜੀ ਨੂੰ ਮਾਰ ਕੇ। ਪਰ ਹੁਣ ਉਹ ਪਰਮੇਸ਼ਰ ਦੀ ਸ਼ਕਤੀ ਸੀ, ਉਹਨੇ ਆਖਿਆ ਕੀ ਕਰਨ ਲੱਗਾ, ਕਹਿੰਦਾ ਇਹਨੂੰ ਮਾਰਾਂਗਾ ਤੇਰੇ ਘਰ ਵਾਲੇ ਨੂੰ। ਪਾਰਵਤੀ ਕਹਿੰਦੀ ਆ ਕਿਵੇਂ ਮਾਰੇਗਾ, ਇਹਨੇ ਦੇ ਸਿਰ ਤੇ ਹੱਥ ਰੱਖਾਂਗਾ ਮਰ ਜਾਏਗਾ। ਕਹਿੰਦੇ ਤੇਰੇ ਹੱਥ ਨਾਲ ਕਿਵੇਂ ਮਰ ਜਾਏਗਾ ਇਹ, ਕਹਿੰਦੇ ਇਹਨੇ ਮੈਨੂੰ ਵਰ ਦਿੱਤਾ ਵੀ ਜਿਹਦੇ ਸਿਰ ਤੇ ਹੱਥ ਰੱਖਾਂ ਉਹ ਭਸਮ ਹੋ ਜਾਏ। ਪਾਰਵਤੀ ਕਹਿੰਦੀ ਹੈ ਯਾ ਬੋਰਾ ਤੇ ਕੈ ਵਰ ਲੀਨਾ, ਇਹਦੇ ਤੂੰ ਦੁਖੀ, ਇਹ ਤਾਂ ਐਵੇਂ ਕਹਿ ਦਿੰਦਾ ਹੋਵੇਗਾ, ਇੱਦਾਂ ਥੋੜਾ ਹੁੰਦਾ, ਤੂੰ ਆਪਣੇ ਸਿਰ ਤੇ ਹੱਥ ਰੱਖ ਕੇ ਦੇਖ ਸਾ ਜਰਾ। ਜਦੋਂ ਆਪਣੇ ਸਿਰ ਤੇ ਹੱਥ ਰੱਖਿਆ ਭਸਮਾਂਗਤ ਖਤਮ ਹੋ ਗਿਆ, ਭਸਮ ਹੋ ਗਿਆ। ਸੋ ਇਹ ਹੁਣ ਇਹ ਗੱਲ ਕਿਉਂ ਇੱਥੇ ਭਾਈ ਸਾਹਿਬ ਨੇ ਲਿਖੀ ਹੈ ਵੀ ਜਿਹਦੇ ਕੋਲੋਂ ਵਰ ਲਿਆ ਸ਼ਿਵ ਜੀ ਕੋਲੋਂ ਉਹਨੂੰ ਹੀ ਛੱਡਣ ਤੁਰ ਪਏ। ਇਹ ਦੈਂਤਾਂ ਦੀ ਬਿਰਤੀ ਹੈ, ਰਾਕਸ਼ਾਂ ਦੀ। ਤੇ ਮੁਗਲਾਂ ਨੇ ਕੀ ਕੀਤਾ, ਗੁਰੂ ਨਾਨਕ ਤੋਂ ਇਲਾਜ ਲਿਆ ਤੇ ਗੁਰੂ ਨਾਨਕ ਨੂੰ ਅੱਖਾਂ ਦਿਖਾਉਣ ਲੱਗ ਪਏ। ਪੰਜਵੇਂ ਜਾਮੇ ਤੱਤੀ ਤਵੀ ਤੇ ਬਾਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਾਤਾ, ਸਾਹਿਬਜ਼ਾਦੇ ਨਹੀਂ ਅਗ ਚਿਣ ਤੇ। ਤੇ ਉਹ ਫਿਰ ਜਦੋਂ ਉਲਟਾ ਗੇੜਾ ਚੱਲਿਆ ਤੇ ਆਪਣੀ ਕੀਤੀ ਦਾ ਫਲ ਪਾ ਕੇ ਰਾਜ ਭਾਗ ਗਵਾ ਬੈਠੇ। ਸੋ ਸਤਿਗੁਰੂ ਕਹਿੰਦੇ ਸਮਾਂ ਆਏਗਾ ਜਦੋਂ ਇਹ ਰਾਜ ਅਸੀਂ ਲੈ ਕੇ ਆਪਣੇ ਖਾਲਸੇ ਨੂੰ ਦੇ ਦਿਆਂਗੇ।
ਜਬ ਗੁਰ ਕਹਿਓ ਚਾਰ ਭੰਗ ਬਦਲ ਸਭ ਹਿੰਦ ਦਈ।
ਮਹਾਰਾਜ ਕਹਿਣ ਲੱਗੇ ਤੈਨੂੰ ਭੰਗ ਬਦਲੇ ਦਿੱਤੀ ਹੈ, ਭਾਵ ਭੰਗ ਦੇ ਪਹਾੜੇ ਸਸਤਾ ਦਿੱਤਾ ਸੌਦਾ, ਤੇ ਜੇ ਤੂੰ ਅਜੇ ਵੀ ਨਾ ਸਮਝੇ ਗੁਰੂ ਘਰ ਦੀ ਮਹਿਮਾ ਤੇ ਫਿਰ ਤੈਨੂੰ ਲਾਹਨਤ ਹੈ। ਹਾਂਜੀ,
ਕਿਨੋ ਐਸ ਕਰਾਰ ਫਿਰ ਪਾਤਸ਼ਾਹੀ ਲੇਂਗੇ।
ਯਾਦ ਰੱਖੀ ਜੇ ਗੁਰੂ ਘਰ ਦਾ ਅਦਬ ਰੱਖੇਗਾ, ਬਣਿਆ ਰੂ ਰਾਜ, ਰਾਜ ਇਕਰਾਰ ਕਰਕੇ ਦੇ ਰਹੇ ਆ, ਸੱਤਾਂ ਪੁਸਤਾਂ ਤੋਂ ਬਾਅਦ ਵਾਪਸ ਲੈ ਲਵਾਂਗੇ।
ਜਬ ਸਤਿਗੁਰ ਨੇ ਯੂੰ ਕਹਿਓ ਸੁਣ ਬਾਬਰ ਸੁਲਤਾਨ।
ਮਹਾਰਾਜ ਨੇ ਕਿਹਾ ਵਾਪਸ ਲੈ ਲਾਂਗੇ, ਹੁਣ ਜਿਹੜੀ ਚੀਜ਼ ਮਿਲੇ ਨਾ ਤੇ ਉਹਦੇ ਨਾਲ ਹੀ ਇਹ ਵੀ ਹੋਵੇ ਵੀ ਵਾਪਸ, ਤੇ ਬੰਦੇ ਦਾ ਅੱਧਾ ਜਿਹੜਾ ਉਤਸ਼ਾਹ ਘੱਟ ਜਾਂਦਾ। ਬਾਦਸ਼ਾਹ ਇਕਦਮ ਚਿੰਤਾ ਚ ਪੈ ਗਿਆ, ਹੈ ਇਹ ਵਾਪਸ ਲੈਣਗੇ। ਹਾਂਜੀ,
ਫਿਰ ਹੁਣ ਹੈ ਜਬ ਹੋਏਗੇ ਤਬ ਲੈ ਦੇ ਗਏ ਤਾਣ।
ਕਹਿਣ ਲੱਗੇ ਮਹਾਰਾਜ ਕਹਿੰਦੇ ਦੇਖ ਜੇ ਤੂੰ ਚੁੱਪ ਭਲਵਾਨ ਸੀ ਨਾ ਰਹੇਗਾ ਤੇ ਫੇਰ ਤਾਂ ਰਾਹ ਚੱਲੇਗਾ, ਤੇ ਜੇ ਤੂੰ ਕਰੇਗਾ ਖਰਾਬੀ ਤੇ ਫਿਰ ਤਾਨ ਸ਼ਸਤਰ ਤੇਗ ਦੇ ਨਾਲ ਅਸੀਂ ਜੰਗ ਕਰਕੇ ਵੀ ਲੈ ਲਵਾਂਗੇ। ਖਾਲਸੇ ਨੂੰ ਸ਼ਸਤਰ ਧਾਰੀ ਕਿਉਂ ਬਣਾਇਆ ਸਤਿਗੁਰੂ ਦਸਵੇਂ ਪਾਤਸ਼ਾਹ ਨੇ, ਵੀ ਇਹ ਜਿਹੜਾ ਹੁਣ ਜ਼ਾਲਮਾਂ ਨੂੰ ਰਾਜ ਦਿੱਤਾ ਹੋਇਆ ਨਾ, ਇਹਨਾਂ ਨੇ ਆਪਣੇ ਆਪ ਵਾਪਸ ਨਹੀਂ ਮੋੜਨਾ, ਇਹ ਤੇਗ ਨਾਲ ਹੀ ਲੈਣਾ ਪੈਣਾ। ਹਾਂਜੀ,
ਸੁਣ ਸਤਿਗੁਰ ਕੇ ਬਚਨ ਬਾਬਰ ਇਉਂ ਭਾਖਿਓ।
ਬਾਬਰ ਕਹਿਣ ਲੱਗਾ
ਦੇ ਕੇ ਲੈਣ ਥੂਕ ਵੱਡਣ ਹੀ ਆਖਿਓ।
ਕਹਿਣ ਲੱਗਾ ਜੀ ਤੁਸੀਂ ਦੇ ਕੇ ਵਾਪਸ ਲਓਗੇ, ਤੇ ਸਿਆਣੇ ਕਹਿੰਦੇ ਆ ਵੀ ਦੇ ਕੇ ਲੈਣੋ ਥੂਕ, ਵੀ ਜਿਵੇਂ ਥੁੱਕੇ ਚੱਟਣਾ ਹੁੰਦਾ ਕੋਈ ਚੀਜ਼ ਵਾਪਸ ਤਿਆਗ ਦੇ ਕੇ ਫਿਰ ਵਾਪਸ ਮੰਗਣੀ, ਇਹ ਤੇ ਗੁਨਾਹ ਹੈ, ਇਹ ਤੇ ਪਾਪ ਹੈ। ਤੁਸੀਂ ਮਹਾਰਾਜ ਨਾਲੇ ਦੇ ਤਾ ਰਾਜ ਫਿਰ ਵਾਪਸ ਲਓਗੇ। ਹਾਂਜੀ,
ਦੇ ਕੇ ਲੈਣੋ ਥੂਕ ਮੁਖੋ ਜਿਮ ਚਟਨ ਹੈ।
ਦੇ ਕੇ ਲੈਣਾ ਸੁੱਕ ਕੇ ਚਟਣ ਦੇ ਬਰਾਬਰ ਹੁੰਦਾ।
ਹੋ ਦੇ ਕੇ ਲੈਣ ਜਗਤਰ ਅਬਜਸ ਬੱਡ ਖਟਨ ਹੈ।
ਦੇ ਕੇ ਲੈਣਾ ਨਿੰਦਾ ਹੁੰਦੀ ਹੈ ਵੀ ਪਹਿਲਾਂ ਦੇ ਤਾ ਫਿਰ ਵਾਪਸ ਮੰਗਦੇ ਨੇ। ਹਾਂਜੀ,
ਸਭ ਸਤਿਗੁਰ ਬਾਬਰ ਕਹਿਓ ਯੂ ਦੇ ਕੇ ਲੇਵਨ ਹੋਏ।
ਮਹਾਰਾਜ ਕਹਿੰਦੇ ਤੂੰ ਜੋ ਕਹਿ ਰਿਹਾ ਗੱਲ ਤਾਂ ਤੂੰ ਬੜੀ ਰਾਜਨੀਤੀ ਦੀ ਕਰ ਰਿਹਾ ਆਪਣੇ ਵੱਲੋਂ, ਪਰ ਰਾਜਨੀਤੀ ਦਾ ਪਾਠ ਇੱਥੇ ਹੀ ਨਹੀਂ ਮੁੱਕਦਾ, ਅੱਗੇ ਵੀ ਚੱਲਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਦੇ ਕੇ ਲੈਣਾ ਇਉਂ ਹੁੰਦਾ ਹੈ,
ਮੁਖਤ ਨਿਆਮਤ ਬੇਕਦਰ ਰਾਖ ਨਾ ਸਾਕਤ ਕੋਏ।
ਕਿਸੇ ਨੂੰ ਮੁਫਤ ਨਿਆਮਤ ਮਿਲ ਜੇ ਨਾ, ਮੁਫਤ ਉਹਦੀ ਕਦਰ ਨਹੀਂ ਕਰਦਾ, ਰਾਖ ਨਾ ਸਾਕਤ ਸੋਏ, ਉਹ ਰੱਖ ਨਹੀਂ ਸਕਦਾ। ਤੇ ਜੇ ਉਹ ਨਾ ਉਹਦੀ ਕਦਰ ਕਰੇ ਨਾ, ਤੇ ਸਿਆਣੇ ਉਹਦੇ ਕੋਲੋਂ ਚੀਜ਼ ਵਾਪਸ ਲੱਗਾ, ਤੂੰ ਇਹਦੀ ਕਦਰ ਨਹੀਂ ਕੀਤੀ, ਤੈਨੂੰ ਇੰਨੀ ਮਹਿੰਗੀ ਚੀਜ਼ ਦਿੱਤੀ ਹੈ ਤੇ ਤੂੰ ਇਹਨੂੰ ਕੌਡੀਆਂ ਵਿੱਚ ਰੋਲ ਰਿਹਾ, ਤੇ ਫਿਰ ਵਾਪਸ ਵੀ ਲੈ ਲੈਂਦੇ ਹੁੰਦੇ। ਹਾਂਜੀ,
ਮੁਕਤ ਨਿਆਮਤ ਚੀਜ਼ ਥੀ ਮਨਸੂਰੇ ਲੀਨੀ।
ਕਹਿੰਦੇ ਮੁਫਤ ਨਿਆਮਤ ਮਨਸੂਰ ਨੂੰ ਮਿਲੀ ਸੀ, ਬੜੀ ਪੁਰਾਣੀ ਕਥਾ, ਹੁਣ ਇੱਥੇ ਵਿਸਥਾਰ ਦਾ ਟਾਈਮ ਨਹੀਂ ਹੈ, ਤੇ ਉਹਨੂੰ ਰੱਖ ਨਹੀਂ ਸੀ ਸਕਿਆ। ਹਾਂਜੀ,
ਪੜ੍ਹ ਦੇਣਾ।
ਰੱਖ ਨਾ ਜਾਣੀ ਤਿੰਨੇ ਜਿੰਦ ਸੰਗ ਲੈ ਗਈ ਦੀਨੀ।
ਕਹਿੰਦੇ ਉਹਦੀ ਜਾਨ ਲੈ ਕੇ ਚਲੀ ਗਈ ਸੀ ਉਹ ਚੀਜ਼। ਹਾਂਜੀ,
ਮੁਕਤ ਨਿਆਮਤ ਹੈ ਕਪੂਰ ਪਾਏ ਜਿਉਂ ਰੱਖਣਾ।
ਜਿਵੇਂ ਕਹਿੰਦੇ ਕਪੂਰ ਨੂੰ ਪਾ ਕੇ ਰੱਖੀਏ ਤੇ ਉੱਡ ਜਾਂਦਾ ਨਾ, ਇਵੇਂ ਮੁਕਤ ਨਿਆਮਤ ਜਿਹੜੀ ਹੈ ਨਾ ਉਹ ਨਹੀਂ ਰਹਿੰਦੀ ਹੁੰਦੀ, ਉੱਡ ਜਾਂਦੀ ਹੁੰਦੀ ਹੈ। ਹਾਂਜੀ,
ਸੋ ਮਿਲ ਅਗਨ ਉੱਡ ਜਾਏ ਪਾਂਡਾ ਰਹਿ ਸੁਖ ਨੋ।
ਜਿਵੇਂ ਮੁਸ਼ਕ ਕਪੂਰ ਦੀਆਂ ਟਿੱਕੀਆਂ ਰੱਖਦੇ ਹੋ ਤੇ ਉਹਨੂੰ ਅੱਗ ਦਾ ਸੇਕ ਲੱਗੇ ਤੇ ਉੱਡ ਜਾਂਦਾ ਨਾ ਮੁਸ਼ਕ ਕਪੂਰ, ਏਦਾਂ ਮਹਾਰਾਜ ਕਹਿੰਦੇ ਆ ਜਿਵੇਂ ਮੁਸ਼ਕ ਕਪੂਰ ਉੱਡ ਜਾਂਦਾ ਨਾ, ਮੁਫਤ ਮਿਆਲਿਆ ਰਾਜ ਵੀ ਉੱਡ ਜਾਂਦਾ ਤੇ ਅਸੀਂ ਤੈਨੂੰ ਦਿੱਤਾ ਸੱਤ ਪੁਸਤਾਂ ਲਈ। ਇਹ ਗੱਲ ਹੁਣ ਸਾਰੀ ਜਿੰਨੀ ਆਪਾਂ ਅੱਜ ਤੱਕ ਸੁਣੀ ਹੈ ਇਹਦਾ ਨਿਚੋੜ ਕੀ ਹੈ? ਭਾਈ ਤਾਰੂ ਸਿੰਘ ਜੀ ਇਹ ਸਿੱਧ ਕਰ ਰਹੇ ਹੈ, ਭਾਈ ਰਤਨ ਸਿੰਘ ਜੀ ਵੀ ਇਹ ਸਿੱਧ ਕਰ ਰਹੇ ਹੈ ਵੀ ਮੁਗਲ ਬਾਦਸ਼ਾਹ ਗੌਰ ਅਲੀ ਸ਼ਾਹ ਆਲਮ ਦੂਜਾ ਕਹਿ ਰਿਹਾ ਸੀ, ਅੰਗਰੇਜ਼ਾਂ ਨੂੰ ਜਵਾਬ ਦੇ ਰਿਹਾ ਸੀ ਕਿ ਸਿੱਖਾਂ ਨੂੰ ਰਾਜ ਅਸੀਂ ਦਿੱਤਾ। ਇਹ ਦਿੱਲੀ ਦੇ ਬਾਦਸ਼ਾਹ ਗੌਰ ਅਲੀ ਦਾ ਬਿਆਨ ਸੀ ਅੰਗਰੇਜ਼ਾਂ ਦੇ ਅੱਗੇ, ਉਹਨੇ ਮਹਾਰਾਣੀ ਨੂੰ ਜਵਾਬ ਦਿੱਤਾ ਸੀ ਇੰਗਲੈਂਡ ਵੀ ਸਿੱਖਾਂ ਨੂੰ ਰਾਜ ਅਸੀਂ ਦਿੱਤਾ, ਸਾਡਾ ਦਿੱਤਾ, ਇਹ ਰਾਜ ਕਰ ਰਹੇ ਨੇ, ਇਹ ਖਾਨਦਾਨੀ ਬਾਦਸ਼ਾਹ ਨਹੀਂ ਹਨ। ਤੇ ਅੰਗਰੇਜ਼ ਭਾਈ ਰਤਨ ਸਿੰਘ ਨੂੰ ਪੁੱਛ ਰਹੇ ਨੇ ਵੀ ਤੁਹਾਨੂੰ ਰਾਜ ਅੰਗਰੇਜ਼ਾਂ ਨੇ ਮੁਗਲਾਂ ਨੇ ਦਿੱਤਾ? ਭਾਈ ਰਤਨ ਸਿੰਘ ਜੀ ਕਹਿੰਦੇ ਇਹਨਾਂ ਨੇ ਨਹੀਂ ਰਾਜ ਦਿੱਤਾ, ਇਹਨਾਂ ਨੂੰ ਰਾਜ ਅਸੀਂ ਦਿੱਤਾ, ਸਾਡੇ ਗੁਰੂ ਨੇ ਦਿੱਤਾ, ਗੁਰੂ ਨਾਨਕ ਸਾਹਿਬ ਦਾ ਦਿੱਤਾ, ਇਹ ਰਾਜ ਕਰ ਰਹੇ ਨੇ, ਅਸੀਂ ਇਹਨਾਂ ਦਾ ਰਾਜ ਨਹੀਂ, ਅਸੀਂ ਤਾਂ ਤੇਗ ਨਾਲ ਲਿਆ, ਸਾਨੂੰ ਤਾਂ ਸਤਿਗੁਰਾਂ ਨੇ ਦਿੱਤਾ। ਉਹ ਕਥਾ ਇੱਥੇ ਜਿਹੜੀ ਹੈ ਚੱਲ ਰਹੀ ਸੀ ਲਗਭਗ ਡੇਢ ਦੋ